ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਭ ਤਹ ਸੰਚੰਤ ਬਿਖਿਆ ਸ਼ਲੰ ਸ਼ਿਦਰੰ ਨਾਨਕ ਬਿਨ ਹਰ ਸੰਗ ਨਾ ਚਾਲਤੇ। ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਭ ਤਹ ਸੰਚੰਤ ਬਿਖਿਆ ਸ਼ਲੰ ਸ਼ਿਦਰੰ ਨਾਨਕ ਬਿਨ ਹਰ ਸੰਗ ਨਾ ਚਾਲਤੇ। ਪੇ ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ ਅੱਡ ਨਾ ਲਹੰਦੜੋ ਮੁੱਲ ਨਾਨਕ ਸਾਥ ਨਾ ਜੁਲਈ ਮਾਇਆ ਪੌੜੀ ਚੱਲਦਿਆਂ ਨਾਲ ਨਾ ਚੱਲੈ ਸੋ ਕਿਉਂ ਸੰਜੀਐ ਤਿਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀਐ ਹਰ ਬਿਸਰਿਐ ਕਿਉਂ ਤ੍ਰਿਪਤਾਵੈ ਨਾ ਮਾਨ ਰੰਜੀਐ ਪ੍ਰਭੂ ਛੋਡ ਅਨ ਲਾਗੈ ਨਰਕ ਸਮੰਜੀਐ ਹੋ ਕਿਰਪਾਲ ਦਿਆਲ ਨਾਨਕ ਭਾਉ ਭੰਜੀਐ ਪ੍ਰਭੂ ਛੋਡ ਅਨ ਲਾਗੈ ਨਰਕ ਸਮੰਜੀਐ ਹੋ ਕਿਰਪਾਲ ਦਿਆਲ ਨਾਨਕ ਭਾਉ ਭੰਜੀਐ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਅਦਬ ਪਿਆਰ ਵਿੱਚ ਸਜੀ ਸਾਧ ਸੰਗਤ ਸਿੱਖੀ ਦੇ ਕੇਂਦਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਅੰਮ੍ਰਿਤ ਵੇਲੇ ਬਖਸ਼ਿਸ਼ ਹੋਇਆ ਗੁਰੂ ਕਾ ਹੁਕਮ ਆਪ ਜੀ ਨੇ ਸੁਣਿਆ। ਗੁਰਦੇਵ ਜੀ ਇਸ ਪਵਿੱਤਰ ਬਚਨ ਦੇ ਅੰਦਰ ਸਾਨੂੰ ਸੁਚੇਤ ਕਰ ਰਹੇ ਹੈ, ਗੰਭੀਰਤਾ ਨਾਲ ਸੋਚ, ਜਦੋਂ ਤਨ ਵੀ ਛੱਡ ਕੇ ਜਾਏਗਾ ਉਦੋਂ ਨਾਲ ਕੀ ਲੈ ਕੇ ਜਾਏਗਾ, ਜੋ ਤਨ ਉਪਜਿਓ ਸੰਗ ਹੀ ਸੋ ਭੀ ਸੰਗ ਨਾ ਹੋਆ। ਜਿਹੜਾ ਸਰੀਰ ਸਮੇਤ ਧਰਤੀ ਤੇ ਆਇਆ ਸੀ ਜਿਹਨੂੰ ਤੂੰ ਜਨਮ ਕਹਿੰਦਾ, ਜਿੱਦਣ ਮਰਨ ਹੋਏਗਾ ਉਸ ਦਿਨ ਸਰੀਰ ਵੀ ਨਾਲ ਨਹੀਂ ਹੋਏਗਾ। ਮਹਾਰਾਜ ਕਹਿੰਦੇ ਗੰਭੀਰਤਾ ਨਾਲ ਸੋਚ, ਤੂੰ ਕੀ ਵਿਹਾਜ ਰਿਹਾ ਹੈ, ਕੀ ਲੈ ਕੇ ਜਾਏਗਾ, ਕੀ ਲੈ ਕੇ ਆਇਆ ਸੀ, ਕੌਣ ਬਸਤਾਈ ਤੇਰਾ ਸੰਗ, ਲਪਟ ਰਹੇ ਹੋ ਰਸ ਲੋਭੀ ਪਤੰਗ। ਦੋ ਚੀਜ਼ਾਂ ਨੇ ਸਾਡੇ ਕੋਲ ਸਾਧ ਸੰਗਤ, ਇੱਕ ਸਾਡੇ ਮਨ ਵਾਸਤੇ ਹੈ, ਇੱਕ ਸਾਡੇ ਤਨ ਵਾਸਤੇ ਹੈ। ਮਨ ਵਾਸਤੇ ਪਰਮੇਸ਼ਰ ਦੀ ਟੇਕ ਹੈ, ਗੁਣੀ ਨਿਧਾਨ ਜੀ ਦਾ ਨਾਮ ਹੈ, ਤਨ ਵਾਸਤੇ ਪਦਾਰਥ ਵੀ ਚਾਹੀਦੇ ਆ, ਮੌਸਮ ਦੇ ਅਨੁਸਾਰ ਤਨ ਤੇ ਕੱਪੜੇ ਪਾਏ ਹੋਏ ਆ, ਲੋੜ ਦੇ ਅਨੁਸਾਰ ਸਿਰ ਕੱਜਣ ਲਈ ਛੱਤ ਹੈ, ਜ਼ਰੂਰਤ ਦੇ ਅਨੁਸਾਰ ਭੋਜਨ ਹੈ। ਜੇ ਤਨ ਨੂੰ ਜਿਉਂਦਾ ਰੱਖਣਾ ਹੈ ਤਾਂ ਤਨ ਵਾਸਤੇ ਵੀ ਵਸਤੂਆਂ ਚਾਹੀਦੀਆਂ। ਤਨ ਦੀਆਂ ਵਸਤੂਆਂ ਪ੍ਰਾਪਤ ਕਰਨ ਲਈ ਤਨ ਦੇ ਆਹਾਰ ਵਾਸਤੇ ਮਾਇਆ ਦੀ ਲੋੜ ਹੈ। ਇੱਥੇ ਮਾਇਆ ਦਾ ਅਰਥ ਅਸੀਂ ਪੈਸਾ ਹੀ ਲੈ ਲਈਏ, ਵੈਸੇ ਮਾਇਆ ਦਾ ਅਰਥ ਸਿਰਫ ਪੈਸਾ ਨਹੀਂ ਹੁੰਦਾ, ਤੇ ਜੇ ਅਸੀਂ ਮਾਇਆ ਦਾ ਅਰਥ ਸਿਰਫ ਪੈਸਾ ਵੀ ਲੈ ਲਈਏ ਤਾਂ ਵੀ ਸਾਰਾ ਕੁਝ ਪੈਸਿਆਂ ਨਾਲ ਹੀ ਖਰੀਦਿਆ ਜਾਣਾ। ਜ਼ਰੂਰਤ ਤੇ ਹੈ ਭਾਈ, ਗੁਰੂ ਸਾਹਿਬ ਜੀ ਨੇ ਸਾਨੂੰ ਇਹ ਤੇ ਨਹੀਂ ਕਿਹਾ ਵੀ ਭਾਈ ਤੁਹਾਡੀਆਂ ਜ਼ਰੂਰਤਾਂ ਪੂਰੀਆਂ ਨਾ ਹੋਣ। ਮਹਾਰਾਜ ਕਹਿੰਦੇ ਹਰ ਮਨੁੱਖ ਦੀਆਂ ਲੋੜਾਂ ਪੂਰੀਆਂ ਹੋਣੀਆਂ ਚਾਹੀਦੀਆਂ। ਗੁਰੂ ਸਾਹਿਬ ਜੀ ਜੇ ਭੁੱਖਿਆਂ ਨੂੰ ਭੋਜਨ ਖਵਾਉਣ ਜਾਂਦੇ ਆ, ਲੋੜਵੰਦਾਂ ਨੂੰ ਜਿਨ੍ਹਾਂ ਦੇ ਕੋਲ ਨਹੀਂ ਆ ਕੁਝ, ਜਿਨ੍ਹਾਂ ਦੀ ਜ਼ਰੂਰਤ ਪੂਰੀ ਨਹੀਂ ਹੋ ਰਹੀ, ਉਹ ਵੀ ਇਸੇ ਦੀ ਪੂਰੀ ਕਰਦੇ ਨੇ ਜੇ ਪਿਤਾ ਨੇ 20 ਰੁਪਏ ਦਿੱਤੇ ਸੀ। ਮਹਾਰਾਜ ਸੱਚੇ ਪਾਤਸ਼ਾਹ 20 ਰੁਪਈਏ ਵਰਤਦੇ ਆ, ਭੁੱਖਿਆਂ ਨੂੰ ਭੋਜਨ ਖਵਾ ਦਿੰਦੇ ਆ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਿਸੇ ਨੂੰ ਤਨ ਤੋਂ ਨੰਗਾ ਵੇਖਦੇ ਆ, ਉਹਦਾ ਨੰਗ ਕੱਜਣ ਵਾਸਤੇ ਆਪਣੇ ਤਨ ਦੇ ਕੱਪੜੇ ਦੇ ਦਿੰਦੇ ਆ। ਜੇ ਆਪਣੇ ਕੋਲ ਸੀ ਤੇ ਤਾਂ ਦਿੱਤੇ ਨਾ। ਮਹਾਰਾਜ ਕਹਿੰਦੇ ਪਰਉਪਕਾਰ ਵਾਸਤੇ ਤੇ ਆਪਣੇ ਆਪ ਵਾਸਤੇ ਮਾਇਆ ਚਾਹੀਦੀ ਹੈ। ਸਵਾਲ ਇਹ ਨਹੀਂ ਹੈ ਕਿ ਮਾਇਆ ਬੁਰੀ ਹੈ, ਸਵਾਲ ਇਹ ਹੈ ਕਿ ਮਾਇਆ ਪਿੱਛੇ ਲੱਗ ਕੇ ਇਮਾਨ ਵਿਸਾਰ ਦੇਣਾ ਇਹ ਬੁਰਾ ਹੈ, ਮਾਇਆ ਪਿੱਛੇ ਲੱਗ ਕੇ ਭਗਵਾਨ ਵਿਸਾਰ ਦੇਣਾ ਇਹ ਬੁਰਾ ਹੈ। ਜ਼ਰੂਰਤ ਹੈ, ਮਕਸਦ ਨਹੀਂ ਹੈ। ਤੁਸੀਂ ਸਫ਼ਰ ਕਰਦੇ ਹੋ, ਸੌਖਿਆਂ ਸਫ਼ਰ ਕਰਨ ਵਾਸਤੇ ਪੈਰ ਦੇ ਵਿੱਚ ਜੁੱਤੀ ਜ਼ਰੂਰਤ ਹੈ, ਮਕਸਦ ਨਹੀਂ ਹੈ। ਮਕਸਦ ਹੈ ਮੰਜ਼ਿਲ। ਸਫ਼ਰ ਦੀ ਸੁਖੈਨਤਾ ਵਾਸਤੇ ਪੈਰਾਂ 'ਚ ਜੁੱਤੀ ਜ਼ਰੂਰੀ ਹੈ, ਅਤੇ ਜੇ ਕੋਈ ਜੁੱਤੀ ਨੂੰ ਹੀ ਮਕਸਦ ਬਣਾ ਲਏ ਤਾਂ ਇਹਦਾ ਮਤਲਬ ਜੁੱਤੀ ਨੂੰ ਸਿਰ 'ਤੇ ਚੁੱਕ ਲਿਆ, ਮੰਜ਼ਿਲ ਭੁੱਲੀ ਗਿਆ। ਸੋ ਇਹ ਸੁਵਿਧਾ ਜਿਹੜੀਆਂ ਨੇ ਸਾਡੀਆਂ, ਲੋੜਾਂ ਨੇ ਜਿਹੜੀਆਂ, ਇਹ ਸਾਡੀਆਂ ਜ਼ਰੂਰਤਾਂ ਨੇ। ਭੋਜਨ ਜ਼ਰੂਰਤ ਹੈ, ਕੱਪੜਾ ਮੌਸਮ ਦੇ ਅਨੁਸਾਰ ਜ਼ਰੂਰਤ ਹੈ, ਸਰਦੀ ਆਈ ਕੱਪੜੇ ਗਰਮ ਚਾਹੀਦੇ ਨੇ, ਗਰਮੀ ਆਈ ਕੱਪੜੇ ਹੋਰ ਤਰ੍ਹਾਂ ਦੇ ਚਾਹੀਦੇ ਆ। ਸੋ ਉਹ ਜ਼ਰੂਰਤ ਹੈ, ਨਿਸ਼ਾਨਾ ਨਹੀਂ ਹੈ ਸਤਸੰਗਤ। ਗੁਰੂ ਪਾਤਸ਼ਾਹ ਜੀ ਕਹਿੰਦੇ ਵੀ ਬੰਦਾ ਜਦੋਂ ਇਹਨੂੰ ਨਿਸ਼ਾਨਾ ਬਣਾ ਲੈਂਦਾ ਉਦੋਂ ਮੰਜ਼ਿਲ ਭੁੱਲ ਜਾਂਦਾ, ਫਿਰ ਹਰ ਸ਼ੈ ਮਾਇਆ ਬਣ ਜਾਂਦੀ ਹੈ। ਹਰ ਸ਼ੈ ਜਿਹੜੀ ਵੀ ਸਾਨੂੰ ਸਾਡੀ ਮੰਜ਼ਿਲ ਤੋਂ ਤੋੜਦੀ ਹੈ, ਗੁਣੀ ਨਿਧਾਨ ਪਰਮੇਸ਼ਰ ਜੀ ਨਾਲੋਂ ਸਾਨੂੰ ਤੋੜਦੀ ਹੈ, ਮਨ ਦੇ ਸਕੂਨ ਨਾਲੋਂ, ਸ਼ਾਂਤੀ ਨਾਲੋਂ, ਸਹਿਜ ਨਾਲੋਂ ਤੋੜਦੀ ਹੈ ਸਾਨੂੰ, ਸਾਡੀ ਲਿਵ ਨੂੰ ਤੋੜ ਕੇ ਤ੍ਰਿਸ਼ਨਾ ਵਿੱਚ ਜੋੜਦੀ ਹੈ, ਅੱਗ ਬਾਲਦੀ ਹੈ ਸਾਡੇ ਅੰਦਰ ਚੈਨ ਖਤਮ ਕਰਕੇ, ਗੁਰੂ ਸਾਹਿਬ ਕਹਿੰਦੇ ਹੋ ਹਰ ਸ਼ੈ ਮਾਇਆ ਹੈ। ਭਾਵੇਂ ਉਹ ਤਨ ਦੀਆਂ ਲੋੜਾਂ ਹੋਣ, ਭਾਵੇਂ ਉਹ ਜੀਵ ਦੇ ਰਸ ਕਸ ਹੋਣ, ਭਾਵੇਂ ਉਹ ਅੱਖਾਂ ਦੇ ਰੰਗ ਤਮਾਸ਼ੇ ਹੋਣ, ਭਾਵੇਂ ਉਹ ਕੰਨਾਂ ਦੇ ਰਾਗ ਰੰਗ ਹੋਣ, ਹਰ ਸ਼ੈ ਮਾਇਆ ਹੈ। ਫਿਰ ਉਹਦੀ ਢੁਕਵੀਂ ਵਿਆਖਿਆ ਸਤਿਗੁਰੂ ਜੀ ਨੇ ਕੀਤੀ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਦੂਜਾ ਖਸਮ ਨੂੰ ਛੱਡ ਕੇ, ਸਹੁ ਨੂੰ ਛੱਡ ਕੇ, ਕੰਤ ਨੂੰ ਛੱਡ ਕੇ ਦੂਜਾ ਹੋ ਸਕਦਾ? ਪਤਨੀ ਦਾ ਹੋਵੇ, ਪੁੱਤਰ ਦਾ ਹੋਵੇ, ਮਾਂ ਪਿਓ ਦਾ ਹੋਵੇ, ਮਿੱਤਰ ਦਾ ਹੋਵੇ, ਜਦੋਂ ਦੂਜਾ ਲੱਗ ਗਿਆ ਉਦੋਂ ਸਮਝ ਲਓ ਮਾਇਆ ਵਿਆਪ ਗਈ। ਹੋ ਸਕਦਾ ਸੋਹਣੇ ਘਰ ਦਾ ਹੋਵੇ, ਸੋਹਣੇ ਟੌਰ ਟੱਪੇ ਦਾ ਹੋਵੇ, ਗਹਿਣੇ ਮੇਰੇ ਸੋਹਣੇ ਹੋਣ, ਕੱਪੜੇ ਮੇਰੇ ਸੋਹਣੇ ਹੋਣ। ਹੁਣ ਇਸ ਦੌੜ ਪਿੱਛੇ ਜਗਤ ਕਮਲਾ ਹੋਇਆ ਫਿਰਦਾ, ਤਾਂਹੀਓ ਗੁਰੂ ਸਾਹਿਬ ਨੂੰ ਕਹਿਣਾ ਪਿਆ ਵਿਣ ਨਾਮ ਹੈ ਜਗ ਕਮਲਾ ਫਿਰੈ। ਰੋਜ਼ ਕੰਨਾਂ 'ਚ ਬਚਨ ਪੈਂਦੇ ਆ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਤੇ ਲੈ ਕੇ ਕੀ ਜਾਏਗਾ? ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਆਪੇ ਹੀ ਕੀਤਾ ਪਾਵਣਾ। ਵੇਖ ਤੂੰ ਅਮਲ ਕੀ ਕੀਤੇ ਆ ਸੱਜਣਾ, ਤੇਰੇ ਚ ਗੁਣ ਕਿੰਨੇ ਕੁ ਸਿੰਚੇ ਗਏ। ਸੋ ਸਿੱਧੀ ਜੀ ਗੱਲ, ਇਹਨੂੰ ਕਿਹਾ ਮਹਾਮਾਈ ਤਾਂ ਕੀ ਹੈ ਛਾਇਆ। ਇਹ ਵੀ ਤੇ ਪਰਛਾਵਾਂ ਆ, ਪਰਛਾਵਾਂ ਸੁੱਖ ਦਿੰਦਾ ਸਾਧ ਸੰਗਤ, ਪਰਛਾਵੇਂ ਦੀ ਜ਼ਰੂਰਤ ਵੀ ਹੈ। ਮੈਂ ਬੜੀ ਵਾਰੀ ਬੇਨਤੀ ਕਰਦਾ ਹੁੰਦਾ, ਇਸ ਅਸਥਾਨ ਤੋਂ ਵੀ ਬੇਨਤੀ ਕੀਤੀ ਹੈ। ਮੈਂ ਕਹਾਂ ਕਿ ਮੇਰੀ ਲੋੜ ਨਹੀਂ ਹੈ ਪੈਸਾ, ਇੱਥੋਂ ਤੱਕ ਪਹੁੰਚਣ ਵਾਸਤੇ ਵੀ ਲੋੜ ਸੀ, ਇੱਥੇ ਬੈਠਣ ਵਾਸਤੇ ਵੀ, ਹਰ ਹੀਲਾ ਬਹੁਤ ਕੁਝ ਜ਼ਿੰਦਗੀ ਦੀਆਂ ਜ਼ਰੂਰਤਾਂ ਨੇ। ਪਰ ਗੁਰੂ ਸਾਹਿਬ ਕਹਿੰਦੇ ਵੀ ਹੈ ਇਹ ਪਰਛਾਵਾਂ, ਪਰ ਪਰਛਾਵੇਂ ਦੀ ਲੋੜ ਹੈ, ਜ਼ਰੂਰ ਹੈ। ਤਪਸ਼ ਪੈ ਰਹੀ ਹੋਵੇ, ਪਰਛਾਵੇਂ ਦੀ ਲੋੜ ਹੈ। ਕਈ ਵਾਰੀ ਤੇ ਸਿਰ ਕੱਜਣ ਲਈ ਛੱਤ ਨਾ ਮਿਲੇ ਤੇ ਤਾਂ ਵੀ ਬੰਦਾ ਸੋਚਦਾ ਕਿਸੇ ਰੁੱਖ ਦੇ ਹੇਠਾਂ ਹੀ ਰਾਤ ਕੱਟ ਲਵਾਂ। ਫਰਕ ਇੰਨਾ ਕਹਿ ਕਿ ਜਿਹੜੀ ਗੱਲ ਇੱਥੇ ਸਤਿਗੁਰੂ ਜੀ ਕਹਿ ਰਹੇ ਹੈ, ਪਰਛਾਵਾਂ ਜ਼ਰੂਰ ਸੁੱਖ ਦਿੰਦਾ, ਮਾਇਆ ਕੀ ਹੈ ਪਰਛਾਵਾਂ, ਮਹਾਮਾਈ ਤਾਂ ਕੀ ਹੈ ਛਾਇਆ। ਗੁਰੂ ਸਾਹਿਬ ਜੀ ਇੱਥੇ ਗੱਲ ਕਹਿ ਰਹੇ ਹੈ ਕਿ ਕੀ ਇਹ ਪਰਛਾਵੇਂ ਨੇ ਨਾਲ ਜਾਣਾ। ਸੁੱਖ ਤੇ ਜ਼ਰੂਰ ਦਿੰਦਾ ਭਾਈ, ਜਿੰਨੀ ਦੇਰ ਸਰੀਰ ਹੈ ਉਨੀ ਦੇਰ ਹਰ ਇੱਕ ਸ਼ੈ ਦੀ ਜ਼ਰੂਰਤ ਹੈ, ਪਰ ਕੀ ਇਹਦੀ ਪੋਟਲੀ ਬੰਨੀ ਜਾ ਸਕਦੀ ਹੈ? ਪਰਛਾਵੇਂ ਦੀ ਪੋਟਲੀ ਬੰਨ ਸਕਦਾ ਕੋਈ? ਪਰਛਾਵਾਂ ਤੇ ਉੱਥੇ ਮਾਣ ਸਕਦਾ ਨਾ ਜੀ, ਜਿਹੜੀ ਛਾਂ ਹੈ ਉਹ ਉਸੇ ਜਗ੍ਹਾ ਤੇ ਹੀ ਮਾਣੀ ਜਾ ਸਕਦੀ ਹੈ, ਪੋਟਲੀ ਨਹੀਂ ਬਣ ਸਕਦਾ, ਨਾਲ ਪੈਕ ਕਰਕੇ ਗੱਠੜੀ ਬੰਨ ਕੇ ਨਾਲ ਨਹੀਂ ਲਿਜਾ ਸਕਦਾ। ਮਹਾਰਾਜ ਕਹਿੰਦੇ ਸਮੱਸਿਆ ਇਹ ਹੋ ਗਈ ਇਸ ਬਚਨ ਚ ਜੋ ਸਤਿਗੁਰੂ ਜੀ ਨੇ ਸਮਝਾਇਆ, ਕਹਿੰਦੇ ਮਨੁੱਖ ਦੀ ਸਮੱਸਿਆ ਇਹ ਹੈ ਕਿ ਉਹ ਪਰਛਾਵੇਂ ਦੀ ਪੋਟਲੀ ਬੰਨਣੀ ਚਾਹ ਰਿਹਾ, ਉਹਦਾ ਸਾਰਾ ਹੀ ਧਿਆਨ ਕੇਂਦਰਿਤ ਪਰਛਾਵੇਂ ਤੇ ਹੈ। ਸਿਰ ਤੋਂ ਲੈ ਕੇ ਪੈਰ ਤੱਕ ਜਿਤਨੀਆਂ ਵੀ ਜ਼ਰੂਰਤ ਵਾਸਤੇ ਲੋੜਾਂ ਦੀ ਸਾਨੂੰ ਪੂਰਤੀ ਕਰਨੀ ਪੈਂਦੀ ਹੈ, ਉਹਦੀ ਤੁਲਨਾ ਕੀਤੀ ਪਰਛਾਵੇਂ ਨਾਲ। ਉਹ ਸਾਡੀ ਲੋੜ ਹੈ, ਮਕਸਦ ਨਹੀਂ। ਰਾਹਗੀਰ ਰੁੱਖ ਦੇ ਥਾਂ ਹੇਠਾਂ ਬੈਠਦਾ ਦੋ ਘੜੀਆਂ, ਉਹਨੂੰ ਠੰਡ ਮਿਲਦੀ, ਸੁੱਖ ਮਿਲਦਾ, ਨਾਲ ਨਹੀਂ ਲੈ ਕੇ ਜਾ ਸਕਦਾ ਉਸ ਸੁੱਖ ਨੂੰ। ਇਹੀ ਗੱਲ ਪੰਚਮ ਪਿਤਾ ਜੀ ਨੇ ਸੁਖਮਨੀ ਸਾਹਿਬ ਵਿੱਚ ਆਖੀ, ਬਿਰਖ ਕੀ ਛਾਇਆ ਸਿਉਂ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛਤਾਵੈ। ਰੰਗ ਦਾ ਅਰਥ ਹੈ ਖਿੱਚ, ਪਿਆਰ। ਇਹਨੇ ਨੇਹ ਲਾਇਆ ਰੁੱਖ ਦੀ ਛਾਂ ਨਾਲ, ਇਹ ਮੇਰਾ ਪੁੱਤਰ ਹੈ, ਇਹ ਮੇਰੀ ਧੀ ਹੈ, ਇਹ ਮੇਰੀ ਪਤਨੀ ਹੈ, ਇਹ ਮੇਰਾ ਪਰਿਵਾਰ ਹੈ, ਇਹ ਮੇਰਾ ਘਰ ਹੈ। ਬਹੁਤ ਚੰਗੀ ਗੱਲ ਹੈ, ਬੜਾ ਸਕੂਨ ਮਿਲਦਾ ਬੈਠ ਕੇ, ਪੱਕੀ ਪਕਾਈ ਰੋਟੀ ਮਿਲ ਜਾਏ, ਪ੍ਰਸ਼ਾਦਾ ਮਿਲ ਜਾਏ, ਬਿਸਤਰਾ ਵਿਛਿਆ ਹੋਇਆ ਮਿਲ ਜਾਏ, ਬਹੁਤ ਚੰਗੀ ਗੱਲ ਹੈ। ਪ੍ਰੈਸ ਕੀਤੇ ਕੱਪੜੇ ਮਿਲ ਜਾਣ, ਕਮਾਇਆ ਹੋਇਆ ਰਿਜ਼ਕ ਮਿਲ ਜਾਏ, ਹਰ ਇੱਕ ਨੂੰ ਇੱਕ ਦੂਜੇ ਨਾਲ ਅਸੀਂ ਜੁੜੇ ਹੋਏ ਹਾਂ, ਤੇ ਇਸ ਜੋੜ ਮੇਲ ਨੂੰ ਗੁਰੂ ਸਾਹਿਬ ਨੇ ਕਿਹਾ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਹਾਈ। ਪਰਿਵਾਰ ਜ਼ਰੂਰ ਹੈ, ਰਾਜ ਜ਼ਰੂਰ ਹੈ, ਰੂਪ ਜ਼ਰੂਰ ਹੈ, ਬੜਾ ਪ੍ਰਭਾਵਿਤ ਕਰ ਰਿਹਾ, ਬੰਦਾ ਕਈ ਵਾਰੀ ਗਰੂਰ ਵੀ ਕਰਦਾ। ਪਰ ਸੱਚੇ ਪਾਤਸ਼ਾਹ ਕਹਿੰਦੇ ਵੀ ਹੈ ਤੇ ਇੱਕ ਛਾਲੀ ਹੈ ਨਾ, ਦਿਸ ਰਿਹਾ ਪਰ ਜਦੋਂ ਪਕੜਨਾ ਚਾਹਿਆ ਹੈ ਨਹੀਂ। ਮਹਾਰਾਜ ਨੇ ਉਦਾਹਰਣ ਦਿੱਤੀ, ਮਿਰਗ ਤ੍ਰਿਸ਼ਨਾ ਇੱਕ ਸ਼ਬਦ ਵਰਤਿਆ, ਗੰਧਰਵ ਨਗਰੀ। ਕਲਪਨਾ ਕੀਤੀ ਜਾਂਦੀ ਕਿ ਰਾਜਾ ਹਰੀਸ਼ ਚੰਦਰ ਸਵਰਗ ਚੋਂ ਧੱਕੇ ਮਾਰ ਕੇ ਕੱਢਿਆ ਗਿਆ, ਕਹਾਣੀਆਂ ਸੀ ਪੁਰਾਣਿਕ, ਮਹਾਰਾਜ ਨੇ ਸਾਨੂੰ ਸਮਝਾਉਣ ਵਾਸਤੇ ਵਰਤ ਲਈਆਂ, ਬਹਿਸ ਵਾਸਤੇ ਨਹੀਂ। ਕਹਿੰਦੇ ਦੁਨੀਆਂ ਮੰਨਦੀ ਹੈ, ਲੰਬੀ ਉਹਦੀ ਵਿਥਿਆ ਵੀ ਉਹ ਪਹੁੰਚ ਗਿਆ ਸਵਰਗ ਲੋਕ ਚ, ਉੱਥੋਂ ਧੱਕੇ ਮਾਰ ਕੇ ਧੋਖੇ ਨਾਲ ਉਹਨੂੰ ਕੱਢਿਆ, ਫਿਰ ਉਹਨੇ ਆਪਣੀਆਂ ਭੁੱਲਾਂ ਦੀ ਰਾਹ ਚ ਮਾਫ਼ੀ ਮੰਗੀ, ਜਿੱਥੇ ਉਹਨੂੰ ਮਾਫ਼ ਕਰਤਾ ਉੱਥੇ ਉਹਦੀ ਨਗਰੀ ਵੱਸ ਗਈ। ਉਹਦਾ ਪੁੱਤਰ ਨਾਲ ਸੀ, ਉਹਦੀ ਪਤਨੀ ਨਾਲ ਸੀ, ਉਹਦਾ ਦੇਸ਼ ਨਾਲ ਸੀ, ਤੇ ਉਹ ਜਿਹੜੀ ਨਗਰੀ ਵੱਸੀ ਉਹਨੂੰ ਕਹਿੰਦੇ ਆ ਗੰਧਰਵ ਨਗਰੀ, ਹਰ ਚੰਦੌਰੀ ਵੀ ਕਿਹਾ। ਗੁਰੂ ਸਾਹਿਬ ਜੀ ਕਹਿੰਦੇ ਵੀ ਕਲਪਨਾ ਹੀ ਹੈ ਨਾ ਵੀ ਹਰ ਚੰਦੌਰੀ ਚ ਕਮਾਲ ਹੈ ਜੀ, ਉੱਥੇ ਹਰੀਸ਼ ਚੰਦਰ ਦਾ ਰਾਜ ਹੈ ਜੀ, ਉੱਥੇ ਬੜੇ ਸੁੱਖ ਹੈ ਉਹ ਕਲਪਨਾ ਵੀ ਅਸਮਾਨ ਵਿੱਚ ਕੋਈ ਨਗਰੀ ਹੈ। ਸਿਰਫ ਕਲਪਨਾ ਕੀਤੀ ਹੈ, ਕੱਖ ਵੀ ਨਹੀਂ। ਏਦਾਂ ਹੀ ਸਾਨੂੰ ਸਮਝਾਇਆ, ਤੂੰ ਕਲਪਨਾ ਦੀ ਦੁਨੀਆਂ ਚ ਗੁਆਚਿਆ, ਮਿਥਿਆ ਤਨ ਧਨ ਕੁਟੰਬ ਸਬਾਇਆ, ਕਲਪਨਾ ਹੀ ਹੈ। ਕੱਲ ਨੂੰ ਜੇ ਕਹੀਏ ਇਹਨੂੰ ਪੋਟਲੀ ਬੰਨ ਕੇ ਸਦਾ ਲਈ ਰੱਖ ਲਈਏ, ਕਿਹਨੇ ਕੀ ਸਦਾ ਰੱਖਿਆ ਜੀ। ਵਕਤ ਆਇਆ ਸਭ ਪਰਛਾਵੇਂ ਵਾਂਗੂ ਬਦਲ ਗਏ, ਅੱਜ ਇਸ ਪਾਸੇ ਆ, ਕੱਲ ਉਸ ਪਾਸੇ ਆ। ਇਹਦੇ ਲਈ ਮਹਾਰਾਜ ਸ਼ਬਦ ਵਰਤ ਰਿਹਾ ਕਪਟ। ਕਪਟ ਮਤਲਬ ਦਿਸ ਰਿਹਾ ਹੈ ਪਰ ਹੈ ਨਹੀਂ ਹੈ। ਮਿਰਗ ਨੂੰ ਤਪਦਾ ਹੋਇਆ ਰੇਤਾ ਪਾਣੀ ਵਰਗਾ ਲੱਗਦਾ ਹੈ, ਉਹ ਭੱਜ ਕੇ ਪਾਣੀ ਕੋਲ ਜਾਂਦਾ, ਦਾਨੇ ਕਹਿੰਦੇ ਪਾਣੀ ਸਮਝ ਕੇ ਜਾਂਦਾ, ਦਿਸ ਰਿਹਾ ਪਰ ਪਾਣੀ ਹੈ ਨਹੀਂ ਹੈ, ਉੱਥੇ ਰੇਤ ਹੈ। ਫਿਰ ਅੱਗੇ ਜਾਂਦਾ, ਫਿਰ ਉਹ ਸੋਚਦਾ ਪਾਣੀ ਦਾ ਤਲਾਬ ਹੈ, ਹੈ ਨਹੀਂ ਹੈ। ਸਾਨੂੰ ਵੀ ਇੱਦਾਂ ਲੱਗਦਾ ਜੀ, ਸਾਰਿਆਂ ਨੇ ਤਜਰਬਾ ਕੀਤਾ ਹੋਏਗਾ, ਤਿੱਖੜ ਦੁਪਹਿਰ ਹੋਵੇ, ਗੱਡੀ ਦੀ ਮੋਰਲੀ ਸੀਟ ਤੇ ਬੈਠੇ ਹੋਵੋ ਤੇ ਤੁਸੀਂ ਦੂਰ ਨਿਗਾਹ ਮਾਰ ਕੇ ਵੇਖਦੇ ਹੋ, ਰਿਫਲੈਕਟ ਹੁੰਦੀ ਸੜਕ ਦੀ ਲੁੱਕ, ਜਦੋਂ ਕਿਰਨਾਂ ਪੈਂਦੀਆਂ ਸੂਰਜ ਦੀਆਂ, ਰਿਫਲੈਕਸ਼ਨ ਹੁੰਦੀ ਹੈ, ਚਮਕ ਪੈਂਦੀ ਹੈ। ਅਕਸਰ ਛੋਟੇ ਹੁੰਦਿਆਂ ਦੇਖੀ ਜਾਂਦੇ ਹੁੰਦੇ ਸੀ ਵੀ ਹੁਣ ਬੱਸ ਅੱਗੇ ਜਾਏਗੀ ਉੱਥੇ ਲੱਗੇਗਾ ਕਿ ਪਾਣੀ ਹੈ, ਹੁਣ ਗੱਡੀ ਅੱਗੇ ਜਾਏਗੀ ਉੱਥੇ ਲੱਗੇਗਾ ਕਿ ਪਾਣੀ ਹੈ, ਉੱਥੇ ਪਹੁੰਚੀ ਹੈ, ਹੋਰ ਅੱਗੇ ਗਈ ਹੈ, ਹੋਰ। ਹੁਣ ਉਹ ਕੀ ਸੀ? ਮਿਰਗ ਤ੍ਰਿਸ਼ਨੇ ਵਾਂਗ ਕਲਪਨਾ ਹੈ ਨਹੀਂ ਹੈ ਪਰ ਸਮਝੀ ਬੈਠੇ। ਇਹਨੂੰ ਕਹਿੰਦੇ ਆ ਭਰਮ, ਇਹਨੂੰ ਕਹਿੰਦੇ ਛਾਲ, ਇਹਨੂੰ ਕਹਿੰਦੇ ਕਪਟ। ਜੋ ਦਿਸ ਰਿਹਾ ਉਹ ਨਹੀਂ ਹੈ, ਕਹਿੰਦੇ ਨਾ ਬੰਦੇ ਨੇ ਕਪਟ ਕੀਤਾ, ਮੇਰੇ ਨਾਲ ਮਤਲਬ ਕਿ ਜੋ ਦਿਖਾ ਰਿਹਾ ਉਹ ਹੈ ਨਹੀਂ, ਉਹਨੂੰ ਕਹਿੰਦੇ ਕਪਟੀ ਬੰਦਾ, ਕਪਟ ਕਰ ਰਿਹਾ, ਦਿਖਾ ਕੁਝ ਹੋਰ ਰਿਹਾ ਸੀ, ਹਕੀਕਤ ਕੁਝ ਹੋਰ ਹੈ, ਇਹਨੂੰ ਕਪਟ ਕਿਹਾ। ਆਹੀ ਭਰਮ ਸਾਡੇ ਅੰਦਰ ਪੈਦਾ, ਜਿਹਨੂੰ ਬਾਬਾ ਰਵਿਦਾਸ ਜੀ ਕਹਿੰਦੇ ਆ ਵੀ ਇਹ ਹੁੰਦਾ ਕੀ ਹੈ, ਮਾਧਵੇ ਕਿਆ ਕਹੀ ਹੈ ਭਰਮ ਐਸਾ, ਜੈਸਾ ਮਾਨੀਆ ਹੋਏ ਨਾ ਤੈਸਾ। ਤੇਰੇ ਨਾਲ ਧੋਖਾ ਹੋ ਰਿਹਾ, ਠੀਕ ਹੈ ਸ਼ਾਨ ਦਾ ਸੁੱਖ ਹੈਗਾ ਮਾਣ ਲੈ, ਪਰ ਪੋਟਲੀ ਨਹੀਂ ਬੱਜਣੀ ਪਈ, ਫੜੀ ਨਹੀਂ ਜਾਣੀ ਸ਼ਾਨ ਇੱਥੋਂ। ਹਰ ਸ਼ੈ ਸ਼ਾਂ ਹੈ, ਪਰਛਾਵਾਂ ਹੈ, ਧੀਆਂ ਪੁੱਤਰ ਨੇ, ਘਰ ਬਾਰ ਹੈ, ਧਨ ਸੰਪਤੀ ਹੈ, ਰੂਪ ਰੰਗ ਹੈ, ਕੱਪੜੇ ਲੀੜੇ ਸੋਹਣੀ ਟੌਰ ਟੱਪਾ, ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣ ਹਾਰ, ਕੂੜ ਕੂੜੇ ਨਿਹ ਲੱਗਾ ਵਿਸਰਿਆ ਕਰਤਾਰ। ਕਿਸ ਨਾਲ ਕੀਚਾ ਦੋਸਤੀ, ਸਭ ਜਗ ਚੱਲਣ ਹਾਰ। ਤੂੰ ਸੱਚੇ ਪਾਤਸ਼ਾਹ ਜੀ ਸਾਨੂੰ ਸੁਚੇਤ ਕਰ ਰਹੇ, ਜਗਾ ਰਹੇ, ਕਹਿੰਦੇ ਭੋਲਿਆ ਸਮਝ ਕਰ, ਤੂੰ ਬਹੁਤ ਵੱਡੇ ਧੋਖੇ ਚ ਹੈ। ਇੱਕ ਤਿਣਕੇ ਜਿੰਨਾ ਵੀ ਕੁਝ ਨਾਲ ਨਹੀਂ ਜਾਂਦਾ ਜੀ, ਤ੍ਰਿਣ ਸਮਾਨ ਕਿਸ ਸੰਗ ਨਾ ਜਾਵੇ। ਕਿਸ ਪਾਸੇ ਤੂੰ ਭਟਕਿਆ ਹੋਇਆ, ਕਿਸ ਪਾਸੇ ਤੂੰ ਭਰੋਸਾ ਕਰਕੇ ਬੈਠਾ ਹੋਇਆ, ਜਾਗ ਜਾਗ ਰੇ, ਮਨ ਜਾਗਣ ਹਾਰੇ, ਬਿਨ ਹਾਰ ਅਵਰ ਨਾ ਆਵਸ ਕਾਮਾ, ਝੂਠਾ ਮੋਹ ਮਿਥਿਆ ਪਸਾਰੇ, ਮਿਥਿਆ ਪਸਾਰੇ, ਝੂਠਾ ਮੋਹ। ਜੋ ਗੁਰੂ ਸਾਹਿਬ ਕਿਰਪਾ ਕਰ ਰਹੇ ਆ, ਸੱਚੇ ਸਾਹਿਬ ਜੀ ਦੇ ਚਰਨਾਂ ਚ ਜੋਦੜੀ ਕਰੀਏ, ਠੀਕ ਹੈ ਮਹਾਰਾਜ ਜੀ ਸੰਸਾਰ ਚ ਰਹਿੰਦੇ ਆ, ਪੈਸੇ ਵੀ ਚਾਹੀਦੇ ਆ, ਕੱਪੜੇ ਵੀ ਚਾਹੀਦੇ ਨੇ, ਘਰ ਵੀ ਚਾਹੀਦਾ ਹੈ, ਧੀਆਂ ਪੁੱਤਰ ਪਰਿਵਾਰ ਸਮਾਜ ਹੈ, ਅਸੀਂ ਸਮਾਜ ਦਾ ਹਿੱਸਾ, ਅਸੀਂ ਉਹ ਮੇਲੇ ਚ ਫਿਰਨ ਵਾਲੇ ਸਵਾਹ ਚ ਲਿਬੜੇ ਹੋਏ ਰਿਸ਼ੀ ਨਹੀਂ ਆ, ਸਿੱਖੀ ਸਮਾਜਿਕ ਧਰਮ ਹੈ, ਸਮਾਜ ਦੇ ਫਰਜ਼ ਨੇ, ਸਮਾਜ ਵਿੱਚ ਰਹਿੰਦਿਆਂ ਲੋੜਾਂ ਨੇ, ਸਮਾਜ ਵਿੱਚ ਰਹਿੰਦਿਆਂ ਇੱਕ ਦੂਜੇ ਦੇ ਕੰਮ ਆਉਣਾ, ਇੱਥੇ 20 ਰੁਪਏ ਲੈ ਕੇ ਲੋਕਾਂ ਨੂੰ ਭੋਜਨ ਵੀ ਖਵਾਉਣਾ, ਇਹ ਸੱਚਾ ਸੌਦਾ ਹੈ ਸਿੱਖੀ ਦਾ। ਖੋ ਕੇ ਨਹੀਂ ਖਾਣਾ, ਸਿਰ ਚ ਸਵਾਹ ਪਾ ਕੇ ਜੰਗਲੀ ਨਹੀਂ ਫਿਰਨਾ, ਇਹੀ ਵਿਲੱਖਣਤਾ ਹੈ ਸਿੱਖੀ ਦੀ। ਮੈਂ ਬਾਰ ਬਾਰ ਜਿਹੜੀ ਬੇਨਤੀ ਕਰਦਾ ਤੁਹਾਡੇ ਚਰਨਾਂ ਚ, ਸਿਰਫ ਵੱਖਰੇ ਨਹੀਂ ਵਿਲੱਖਣ ਹੋਣਾ, ਉਹ ਵੱਖਰੀ ਗੱਲ ਹੈ ਵੀ ਸਾਨੂੰ ਚਾਅ ਚੜਿਆ ਹੋਇਆ ਅਸੀਂ ਵੀ ਸਵਾਹ ਸਿਰ ਚ ਸਵਾਹ ਪਾਉਣ ਵਾਲਿਆਂ ਵਰਗੇ ਬਣਨ ਦਾ ਯਤਨ ਕਰ ਰਹੇ ਹਾਂ। ਸਾਨੂੰ ਗੁਰੂ ਨੇ ਉਹ ਸਿਰ ਚ ਸਵਾਹ ਪਾਉਣ ਵਾਲੇ ਨਹੀਂ ਸੀ ਬਣਾਇਆ, ਸਾਨੂੰ ਤੇ ਸ਼ਹਿਨਸ਼ਾਹ ਬਣਾਇਆ ਸੀ, ਸ਼ਹਿਨਸ਼ਾਹ ਕੋਲ ਸਭ ਕੁਛ ਹੀ ਹੁੰਦਾ। ਤੋ ਸੱਚੇ ਪਾਤਸ਼ਾਹ ਮਹਾਰਾਜ ਦੀਨ ਦਿਆਲ ਸਤਿਗੁਰ ਜੀ ਸਾਨੂੰ ਛਾਲ ਚੋਂ ਕੱਢ ਰਹੇ ਆ, ਕਪੜ ਚੋਂ ਕੱਢ ਰਹੇ ਆ ਕਿ ਤੇਰੇ ਨਾਲ ਧੋਖਾ ਹੋ ਰਿਹਾ, ਅੱਖਾਂ ਖੋਲ, ਜੋ ਗੁਰੂ ਸਾਹਿਬ ਜਗਾ ਰਹੇ ਨੇ। ਅਰਜੋਈ ਕਰੀਏ ਮਹਾਰਾਜ ਸਮੱਤ ਦੇਣ, ਇੱਕ ਵਾਰ ਸਾਰੇ ਪਿਆਰ ਵਿੱਚ ਜੁੜ ਕੇ ਜਪੋ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਭ ਤਹਿ
ਪੰਚਮ ਪਾਤਸ਼ਾਹ ਹਜ਼ੂਰ ਦੀ ਉਚਾਰੀ ਹੋਈ ਰਾਗ ਜੈਤਸਰੀ ਦੀ ਇਹ ਪਵਿੱਤਰ ਵਾਰ ਹੈ ਸਲੋਕਾਂ ਸਹਿਤ ਹੈ ਪਹਿਲਾਂ ਹੀ ਸਲੋਕ ਨਾਲ ਅੰਕਿਤ ਕੀਤੇ ਨੇ ਇਸ ਲਈ ਸਲੋਕ ਨਾਲ ਮਹੱਲਾ ਨਹੀਂ ਲਿਖਿਆ ਕੁਝ ਵਾਰਾਂ ਦੇ ਵਿੱਚ ਸਲੋਕ ਸਤਿਗੁਰਾਂ ਨੇ ਆਪ ਅੰਕਿਤ ਕੀਤੇ ਸੀ ਤੋ ਇੱਥੇ ਸਲੋਕ ਵੀ ਪੰਚਮ ਪਾਤਸ਼ਾਹ ਮਹਾਰਾਜ ਦਾ ਰਾਜ ਕਪਟੰ ਹੁਣ ਰਾਜ ਤੇ ਬੜੀ ਵੱਡੀ ਚੀਜ਼ ਹੈ ਜੀ ਦਿਸਦੀ ਹੈ ਸਲਤਨਤ ਤਾਕਤ ਸ਼ਕਤੀ ਫੌਜ ਖਜ਼ਾਨਾ ਸਭ ਕੁਝ ਦਿਸਦਾ ਹੈ ਬੜੀ ਵੱਡੀ ਬਲਵਾਨ ਤਾਕਤ ਦਿਸਦੀ ਹੈ ਪਰ ਮਹਾਰਾਜ ਕਹਿੰਦੇ ਵਾਸਤਵ ਵਿੱਚ ਕੀ ਹੈ ਕੁਝ ਵੀ ਨਹੀਂ ਤੂੰ ਸਿੰਘਾਸਨ ਤੇ ਬਹਿ ਤੂੰ ਸੁੱਖਾਂ ਦੇ ਆਸਨ ਤੇ ਲੇਟ ਤੂੰ ਹੀਰੇ ਜੜਤ ਤੇਰੇ ਕੋਲ ਬਹੁਤ ਵੱਡੇ ਵੱਡੇ ਤਾਜੋ ਤਖਤ ਹੋਣ ਪੋਟਲੀ ਬੰਨ ਦੇਗਾ ਇਹਦੀ ਸਿਕੰਦਰ ਕਹਿੰਦਾ ਮਰਨ ਲੱਗਿਆ ਕਿ ਮੇਰੀ ਅਰਥੀ ਮੇਰੇ ਵੈਦ ਚੁੱਕਣ ਮੇਰੇ ਹੀਰੇ ਮੋਤੀ ਮੇਰੀ ਅਰਥੀ ਮੇਰੇ ਜਨਾਜ਼ੇ ਦੇ ਅੱਗੇ ਵਿਛਾਏ ਜਾਣ ਤੇ ਮੇਰੇ ਕਫਨ ਚੋਂ ਮੇਰੇ ਹੱਥ ਬਾਹਰ ਰੱਖੇ ਜਾਣ ਦੁਨੀਆਂ ਜਿੱਤਣ ਦੇ ਦਾਅਵੇ ਕਰਨ ਵਾਲਾ ਹੱਥ ਖਾਲੀ ਨੇ ਜਿਹੜੇ ਵੈਦ ਕਹਿੰਦੇ ਸੀ ਤੈਨੂੰ ਹੁਣ ਕੱਖ ਨਹੀਂ ਦਿਆਂਗੇ ਨਿਰਾ ਹੀ ਧੋਖਾ ਨਿਕਲਿਆ ਕਪਟੀ ਨਿਕਲਿਆ ਚੱਲਿਆ ਮੈਂ ਉਹੀ ਛੱਡਣ ਚੱਲੇ ਨੇ ਤੇ ਜਿਹੜੇ ਹੀਰੇ ਮੋਤੀ ਸਾਰੀ ਜ਼ਿੰਦਗੀ ਲੁੱਟਦਾ ਰਿਹਾ ਉਹ ਆ ਪੈਰਾਂ ਚ ਪਏ ਹੋਏ ਆ ਕੁਝ ਨਹੀਂ ਨਾਲ ਲੈ ਕੇ ਚੱਲਿਆ ਹਰ ਛਿਨ ਦੁਨੀਆਂ ਤੇ ਵਰਤਦੀ ਮੌਤ ਸਾਨੂੰ ਇਹ ਸਮਝਾ ਰਹੀ ਹੈ ਵੀ ਮਿੱਤਰਾ ਵੇਖ ਜੋ ਪੜੋਸੀ ਦੇ ਹੋਇਆ ਤੂੰ ਆਪਣੇ ਵੀ ਜਾਣ ਉਹਨੂੰ ਪਤਾ ਨਹੀਂ ਕਿਉਂ ਨਹੀਂ ਸਮਝ ਰਿਹਾ ਮਨ ਧਨ ਕਮਾਉਣਾ ਪਾਪ ਨਹੀਂ ਹੈ ਸਾਧ ਸੰਗਤ ਕਿਰਤ ਕਰੋ ਪਰਉਪਕਾਰ ਕਰੋ ਵੰਡ ਕੇ ਛਕੋ ਮੇਰੇ ਬਾਬੇ ਨੇ ਧਨ ਨਾਲ ਹੀ ਲੰਗਰ ਲਾਏ ਸੀ ਤੁਸੀਂ ਵੀ ਦੂਜਿਆਂ ਦੀ ਭੁੱਖ ਮਿਟਾਓ ਤੁਸੀਂ ਵੀ ਨੰਗਿਆਂ ਨੂੰ ਕੱਪੜੇ ਦਿਓ ਆਪਣੇ ਜੋਗਾ ਵੀ ਕਮਾਓ ਦੂਸਰਿਆਂ ਦੀ ਵੀ ਲੋੜਾਂ ਪੂਰੀਆਂ ਹੋ ਸਕਣ ਸਿੱਖ ਤੇ ਅਰਦਾਸ ਹੀ ਪੁਰਾਤਨ ਸਿੱਖਾਂ ਦੀਆਂ ਬੇਨਤੀਆਂ ਇੱਦਾਂ ਦੀਆਂ ਹੁੰਦੀਆਂ ਸੀ ਮਹਾਰਾਜ ਜੀ ਹਿੰਮਤ ਦਿਓ ਬਲ ਦਿਓ ਤੰਦਰੁਸਤੀ ਦਿਓ ਅਸੀਂ ਕਿਰਤ ਕਰਦੇ ਰਹੀਏ ਤਿੰਨ ਚੀਜ਼ਾਂ ਮੰਗਦੇ ਸੀ ਪੁਰਾਤਨ ਸਿੱਖ ਕੰਮ ਥੁੜੇ ਨਾ ਧਨ ਜੁੜੇ ਨਾ ਤੇ ਲੋੜਵੰਦ ਮੁੜੇ ਨਾ ਮੈਂ ਕੰਮ ਕਿਰਤ ਕਰਦਾ ਰਵਾਂ ਮੇਰਾ ਸਰੀਰ ਤੰਦਰੁਸਤ ਰੱਖਿਓ ਮੇਰੇ ਕੋਲ ਇੰਨੇ ਅੰਬਾਰ ਨਾ ਲੱਗਣ ਕਿ ਮੈਂ ਲੋਕਾਂ ਦੇ ਵੀ ਖੂਨ ਚੂਸਣ ਲੱਗ ਪਵਾਂ ਜਿਸ ਤਰ੍ਹਾਂ ਦਾ ਜ਼ਹਿਰ ਅੱਜ ਇਕੱਠਾ ਕੀਤਾ ਜਾ ਰਿਹਾ ਲੋਕਾਂ ਦੇ ਘਰਾਂ ਵਿੱਚ ਮੌਤ ਦੇ ਸੱਥਰ ਵਿਛਾ ਕੇ ਤੇ ਲੋਕ ਸੋਚਦੇ ਆ ਵੀ ਅਸੀਂ ਇਹ ਵਣਜ ਕਰਕੇ ਸੁਖੀ ਵੱਸ ਜਾਂਗੇ ਹੋ ਰਿਹਾ ਨਾ ਸਭ ਕੁਛ ਲੋਕਾਂ ਦੇ ਕੀਰਨਿਆਂ ਵਿੱਚੋਂ ਕਿਹੜਾ ਉਹਨਾਂ ਨੂੰ ਸੁੱਖ ਮਿਲ ਜਾਏਗਾ ਧਨ ਤੇ ਉਹ ਵੀ ਇਕੱਠਾ ਕਰ ਰਿਹਾ ਮਾਲਕ ਜੀ ਇੰਨਾ ਕੁ ਦਿਓ ਕਿ ਅਸੀਂ ਉੱਦਾਂ ਦਾ ਨਾ ਜੋੜ ਸਕੀਏ ਜਿੱਦਾਂ ਦਾ ਉਹਨਾਂ ਨੇ ਜੋੜਿਆ ਤੇ ਇੰਨਾ ਕੁ ਦਿਓ ਕਿ ਅਸੀਂ ਆਪ ਖਾ ਕੇ ਕਿਸੇ ਲੋੜਵੰਦ ਦੀ ਮਦਦ ਵੀ ਕਰ ਸਕੀਏ ਕੰਮ ਥੁੜੇ ਨਾ ਧਨ ਜੁੜੇ ਨਾ ਤੇ ਲੋੜਵੰਦ ਮੁੜੇ ਨਾ ਇੰਨਾ ਕੁ ਦਿਓ ਮਹਾਰਾਜ ਜ਼ਰੂਰ ਕਮਾਓ ਸਾਧ ਸੰਗਤ ਪਰ ਸੱਚੇ ਪਾਤਸ਼ਾਹ ਕਹਿੰਦੇ ਇਸ ਗੱਲ ਤੋਂ ਸੁਚੇਤ ਹੋਣਾ ਛਲ ਕਰਕੇ ਧੋਖਾ ਕਰਕੇ ਛਿਦਰ ਛਲ ਛਿਦਰ ਕਪਟ ਕਰਕੇ ਬੇਈਮਾਨੀ ਕਰਕੇ ਸਾਕਤੀ ਪਾਪ ਕਰਕੇ ਵਿਖਿਆ ਧਨ ਸੰਚਿਆ ਇੱਕ ਬਿਖ ਨਾਲ ਨਾ ਜਾਏ ਬਹੁ ਪਰਪੰਚ ਕਰ ਪਰ ਧਨ ਲਿਆਵੈ ਸੁੱਤ ਦਾਰਾ ਪੈ ਆਣ ਲੁਟਾਵੈ ਮਨ ਮੇਰੇ ਭੁੱਲੇ ਕਪਟ ਨਾ ਕੀਜੈ ਅੰਤ ਨਵੇਰਾ ਤੇਰੇ ਜੀ ਪਹਿਲੇ ਜੈ ਧਨਵੰਤਾ ਹੋਏ ਕਰ ਗਰਭਾਵੈ ਤ੍ਰਿਣ ਸਮਾਨ ਕਿਛ ਸੰਗ ਨਾ ਜਾਵੇ ਬਹੁ ਲਸ਼ਕਰ ਮਾਨਖ ਉੱਪਰ ਕਰੇ ਆਸ ਪਲ ਭੀਤਰ ਤਾਂਕਾ ਕਿੱਥੇ ਗਿਆ ਲਸ਼ਕਰ ਜਿਸ ਧਰਤੀ ਤੋਂ ਦਾਸਰਾ ਤੁਹਾਡੇ ਚਰਨਾਂ ਚ ਪਹੁੰਚਿਆ ਉੱਥੇ 1704 ਸਾਰਾ ਮੁੱਕ ਗਿਆ ਲਗਭਗ 27-28 ਦਸੰਬਰ ਆਉਂਦਾ ਨਾ ਪੋਹ ਸਾਰੇ ਮਤਲਬ ਲਾਸਟ ਚੱਲ ਰਿਹਾ 1704 ਦਾ ਅੰਗਰੇਜ਼ੀ ਮਹੀਨਾ ਵੰਡੀਏ ਤੇ ਲੱਗ ਉਹਦੀ ਗਿਣਤੀ ਅਸੀਂ ਜੇ ਦੋ ਦਿਨ ਕੱਢ ਕੇ ਵਿੱਚੋਂ 5 ਤੋਂ ਸ਼ੁਰੂ ਕਰ ਲਈਏ ਤੇ ਅੱਗੇ 1710-12 ਮਈ ਆਉਂਦਾ ਜਿਹੜਾ ਮਨੁੱਖ ਉੱਥੇ ਬੈਠ ਕੇ ਕਹਿ ਰਿਹਾ ਨਾ ਕਿ ਮੈਂ ਦੁਨੀਆਂ 'ਚੋਂ ਸਿੱਖ ਖਤਮ ਕਰ ਦਿੱਤੇ, ਸੱਚ ਖਤਮ ਕਰ ਦਿੱਤਾ, ਧਰਮ ਖਤਮ ਕਰ ਦਿੱਤਾ, ਮੇਰੀ ਸਲਤਨਤ, ਮੇਰੀ ਜ਼ੁਬਾਨ ਹੀ ਕਾਨੂੰਨ, ਮੇਰਾ ਹੁਕਮ ਹੀ ਰੱਬ ਦਾ ਹੁਕਮ, ਮੈਂ ਜ਼ਿੰਦਗੀਆਂ ਲੈ ਲਾਂ ਭਾਵੇਂ ਜ਼ਿੰਦਗੀਆਂ ਖੋ ਲਵਾਂ। 5 ਕੁ ਵਰ੍ਹਿਆਂ ਦਾ ਸਮਾਂ ਗੁਜ਼ਰਦਾ, ਉਹ ਖੰਡਰ ਮਿੱਟੀ 'ਚ ਮਿਲ ਜਾਂਦੇ ਆ, ਉਹ ਪਾਪ ਦੀ ਨਗਰੀ ਢਹਿ ਢੇਰੀ ਹੋ ਜਾਂਦੀ ਹੈ, ਸਲਤਨਤ ਉੱਜੜ ਜਾਂਦੀ ਹੈ, ਤੇ ਜਿਨ੍ਹਾਂ ਨੂੰ ਖਤਮ ਕਰ ਰਿਹਾ ਸੀ ਉਹਨਾਂ ਦੇ ਰਾਜ ਦੇ ਝੰਡੇ ਝੁੱਲ ਜਾਂਦੇ। ਕਿੱਥੇ ਗਿਆ ਹੁਣ ਜੀ ਰਾਜ? ਤਾਂ ਸਾਨੂੰ ਮਹਾਰਾਜ ਨੇ ਕਿਹਾ ਸੀ ਇਹ ਕੂੜ ਕਪਟ ਪਾਜ ਲੈ ਜਾਸੀ, ਸਭ ਕਪਟ ਛਾਲ ਹੈ, ਓੜਕ ਸੱਚ ਰਹੀ। ਇਸ ਧੋਖੇ ਤੋਂ ਬਚ, ਇਹਦੇ ਤੋਂ ਪ੍ਰਭਾਵਿਤ ਨਾ ਹੋ, ਛਲਿਆ ਨਾ ਜਾ। ਇਹ ਅੱਖਾਂ ਨੂੰ ਚੁੰਧਿਆਂਦਾ, ਸੋਹਣਾ ਲੱਗਦਾ, ਮਿਰਗ ਤ੍ਰਿਸ਼ਨੇ ਵਾਂਗ, ਗੰਧਰਵ ਨਗਰੀ ਵਾਂਗ, ਹਰ ਚੰਦੌਰੀ ਵਾਂਗ ਹੈ, ਕਲਪਣਾ ਹੀ ਹੈ, ਪੋਟਲੀ ਨਹੀਂ ਵੱਜਣੀ ਇਹਦੀ। ਇਸ ਲਈ ਮਹਾਰਾਜ ਕਹਿੰਦੇ ਰਾਜ ਕਪਟੰਗ, ਰੂਪ ਕਪਟੰਗ, ਧਨ ਕਪਟੰਗ, ਕੁੱਲ ਗਰਭਤ ਹੈ। ਕੁੱਲ ਦਾ ਗੁਮਾਨ ਹੈ, ਰਾਜ ਦਾ ਗੁਮਾਨ ਹੈ, ਰੂਪ ਦਾ ਗੁਮਾਨ ਹੈ। ਜੋ ਜਾਣੈ ਮੈਂ ਜੋ ਬਨਵੰਤ, ਸੋ ਹੋਵੇ ਵਿਸਟਾ ਕਾ ਜੰਤ। ਆਪਣੇ ਆਪ ਨੂੰ ਸ਼ਿੰਗਾਰੀ ਜਾ ਰਿਹਾ, ਘੰਟਿਆਂ ਬੱਧੀ ਸ਼ੀਸ਼ੇ ਅੱਗੇ ਖੜਾ, ਤੂੰ ਧੋਖੇ ਵਿੱਚ ਹੈ, ਫਿਰ ਕੀ ਹੋਣਾ? ਸਿਰ ਕੰਪਿਓ ਪੱਗ ਡਗਮਗੇ, ਫਿਰ ਕੀ ਹੋਣਾ? ਆ ਜਿਹੜੀਆਂ ਖੁਸ਼ਬੂਆਂ ਲਪਟਾਂ, ਅੱਜ ਜਿਹੜੀ ਸੰਸਾਰ ਦੇ ਖਰਚੇ ਦੇ ਸਰਵੇ ਨੇ, ਉਹ ਕਹਿੰਦੇ ਆ ਕਿ ਸੰਸਾਰ ਦਾ 50% ਦੇ ਕਰੀਬ ਜਿਹੜਾ ਪੈਸਾ ਹੈ ਉਹ ਸਿਰਫ ਚਮੜੀ ਨੂੰ ਸ਼ਿੰਗਾਰਨ ਵਾਸਤੇ ਖਰਚ ਰਹੇ ਆ, ਕੈਮੀਕਲਸ ਦੇ ਨਾਲ। ਜੋ ਕੈਮੀਕਲ ਵਰਤ ਰਹੇ ਸਾਡੇ ਘਰਾਂ 'ਚ, ਸੋਚੋ। ਪ੍ਰਕਿਰਤਕ ਜੀਵਨ ਨਹੀਂ ਜੀ ਰਹੇ ਅਸੀਂ, ਅਸੀਂ ਉਸ ਛਲ 'ਚ ਡੁੱਬਦੇ ਜਾ ਰਹੇ ਹਾਂ ਵੀ ਮੈਂ ਕਿੱਦਾਂ ਦਾ ਦਿਸ ਰਿਹਾ। ਸਫਾਈ ਬੁਰੀ ਚੀਜ਼ ਨਹੀਂ ਹੈ, ਪਰ ਨਕਲੀ ਜ਼ਿੰਦਗੀ 'ਚੋਂ ਬਾਹਰ ਆਉਣਾ। ਗੁਰੂ ਸਾਹਿਬ ਜੀ ਇੱਕ ਗੱਲ ਕਹਿੰਦੇ, ਕਹਿੰਦੇ ਤੈਨੂੰ ਉਹ ਦਿਨ ਕਿਉਂ ਭੁੱਲ ਜਾਂਦਾ ਜਿੱਦਣ ਇਹ ਲਪਟਾਂ ਮਾਰਦੇ ਸਰੀਰ ਨੂੰ 4 ਮਨ ਲੱਕੜਾਂ 'ਚ ਰੱਖਣਾ ਅਤੇ ਚਰੜ ਚਰੜ ਕਰਕੇ ਇਹਨੇ ਬਲ ਰਹੇ ਹੋਣਾ। ਥੋੜ੍ਹੀ ਜਿਹੀ ਕਲਪਨਾ ਕਰੋ ਨਾ, ਇਹ ਸੋਹਣੀਆਂ ਅੱਖਾਂ, ਇਹ ਸੋਹਣੇ ਹੋਠ, ਇਹ ਸੋਹਣੀਆਂ ਅੱਖਾਂ ਕਿੱਦਾਂ ਅੱਗ 'ਚ ਸੜਨਗੀਆਂ ਫਿਰ। ਜੋ ਆ ਚੰਦਨ ਮਰਦਨ ਅੰਗਾ, ਇਹ ਤਨ ਜਲੈ ਕਾਠ ਕੈ ਸੰਗਾ। ਕਬੀਰ ਧੂਲ ਸਕੇਲ ਕੈ ਪੁਰੀਆ ਬਾਂਧੀ, ਦੇਹ ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ। ਕਿਸ ਛਾਲ 'ਚ ਗੁਆਚਿਆ ਪਿਆ ਤੂੰ? ਜੇ ਹੱਥ ਪੈਰ ਮਿਲੇ ਆ, ਸਰੀਰ ਮਿਲਿਆ, ਤੇ ਕੁਝ ਉਹ ਕਮਾ ਜਿਹਦੇ ਨਾਲ ਸਕੂਨ ਮਿਲ ਸਕੇ। ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇ। ਤੁਹਾਰੇ ਕਹਿੰਦੇ ਇਹ ਧੋਖਾ, ਇਹ ਛਲ ਮਨੁੱਖ ਨੂੰ ਮਿੱਠਾ ਲੱਗ ਰਿਹਾ। ਸੱਚੀ ਗੱਲ ਇਹ ਹੈ, ਬੰਦਾ ਛਲ ਵਿੱਚ ਡੁੱਬਿਆ ਹੋਇਆ ਤੇ ਛਲ ਚੰਗਾ ਲੱਗ ਰਿਹਾ। ਸੁਪਨੇ ਸੇਤੀ ਚਿੱਤ ਮੂਰਖ ਲਾਇਆ, ਮੂਰਖ ਲਾਇਆ। ਛੋੜ ਜਾਏ ਸੇ ਕਰਾਂ ਪਰਾਲ। ਜੇ ਕੋਈ ਘਰਾਂ ਦੇ ਵਿੱਚ ਵੱਡੇ ਵੱਡੇ ਢੋਲ ਰੱਖੇ ਹੁੰਦੇ ਨਾ, ਸਟੀਲ ਦੇ, ਆਇਰਨ ਦੇ, ਲੋਹੇ ਦੇ, ਉਹਦੇ 'ਚ ਦਾਣੇ ਪਾਈਦਾ, ਤੇ ਜੇ ਕੋਈ ਦਾਣੇ ਬਾਹਰ ਸੁੱਟ ਆਏ ਤੇ ਤੂੜੀ ਤੇ ਪਰਾਲੀ ਉਹਦੇ 'ਚ ਪਾ ਦੇ, ਦਾਣੇ ਬਾਹਰ ਸੁੱਟ ਆਏ, ਉਹਨੂੰ ਕੀ ਕਵਾਂਗੇ? ਕਮਲਾ। ਮਹਾਰਾਜ ਕਹਿੰਦੇ ਤੂੰ ਤੱਤ ਸੁੱਟ ਕੇ ਤੇ ਪਰਾਲੀ ਇਕੱਠੀ ਕਰ ਰਿਹਾ। ਤੂੰ ਸਮਝਦਾ ਮੈਂ ਸਿਆਣਾ? ਤੂੰ ਤੇ ਠੱਗਿਆ ਜਾ ਰਿਹਾ, ਤੈਨੂੰ ਤੇ ਮੂਰਖ ਬਣਾਇਆ ਜਾ ਰਿਹਾ, ਤੈਨੂੰ ਤੇ ਸਮਝ ਨਹੀਂ ਆ ਰਹੀ। ਤੂੰ ਤੇ ਪਰਾਲੀ ਨੂੰ ਇਕੱਠਾ ਕਰਕੇ ਲੈ ਕੇ ਜਾ ਰਿਹਾ, ਤੂੜੀ ਦੇ ਢੋਲ ਭਰ ਕੇ ਰੱਖੇ ਆ। ਛੋੜ ਜਾਏ ਸੇ ਕਰੈ ਪਰਾਲ, ਖਾਂ ਕਾਮਨਾ ਆਵੈ ਸੇ ਜੰਜਾਲ, ਸੰਗ ਨਾ ਚੱਲੈ ਤਿੰਨ ਸਿਓ ਹੀਤ, ਜੋ ਬਹਿਰਾਈ ਸੇਈ ਮੀਤ, ਐਸੇ ਭਰਮ ਭੁੱਲੇ ਸੰਸਾਰਾ, ਜਨਮ ਪਦਾਰਥ ਖੋਏ ਗਵਾਰਾ। ਗਵਾਰ ਕਿਆ? ਤੂੰ ਤੱਤ ਗਵਾ ਰਿਹਾ ਸੱਜਣਾ, ਫੋਕਟ ਇਕੱਠਾ ਕਰ ਰਿਹਾ। ਇਸ ਵਾਸਤੇ ਇਹਨੂੰ ਕਪਟ ਕਿਹਾ, ਕਿਉਂਕਿ ਤੂੰ ਛਲਿਆ ਜਾ ਰਿਹਾ, ਤੇਰੇ ਨਾਲ ਧੋਖਾ ਹੋ ਰਿਹਾ, ਤੇਰੀ ਬੁੱਧੀ ਸੁਪਨੇ ਨੂੰ ਮਿੱਠਾ ਕਰਕੇ ਮਾਣ ਰਹੀ ਹੈ। ਜਾਗ, ਅੱਖਾਂ ਖੋਲ, ਅੱਖਾਂ ਖੋਲ। ਬਿਨ ਹਰ ਅਵਰ ਨਾ ਆਵਸ ਕਾਮਾ, ਜੈ ਮਹਾ ਭਿਆਨ ਦੂਤ ਜਮ ਦਲੈ, ਤੈਂ ਕੇਵਲ ਨਾਮ ਸੰਗ ਤੇਰੇ ਚੱਲੈ। ਬਿਨ ਹਰ ਅਵਰ ਨਾ ਆਵਸ ਕਾਮਾ, ਝੂਠਾ ਮੋਹ ਮਿਥਿਆ ਪਸਾਰੇ। ਸਤਿਗੁਰੂ ਜੀ ਬਾਰ ਬਾਰ ਤਰਸ ਕਰਕੇ ਸਾਡੀਆਂ ਅੱਖਾਂ ਖੋਲ ਰਹੇ ਹਨ।
ਸੰਚੰਤ ਬਿਖਿਆ ਸ਼ਲੰ ਸ਼ਿਦਰੰ, ਨਾਨਕ ਬਿਨ ਹਰ ਸੰਗ ਨਾ ਚਾਲਤੇ।
ਇਹ ਗੱਲ ਧਿਆਨ ਦੇਣੀ ਸਾਧ ਸੰਗਤ। ਸਚੰਤ ਬਿਖਿਆ, ਅਸੀਂ ਤੇ ਪੈਸੇ ਰੱਖੇ ਸੀ ਘਰ, ਅਸੀਂ ਤੇ ਸੋਨਾ ਰੱਖਿਆ ਸੀ, ਅਸੀਂ ਤੇ ਸੂਟ ਰੱਖੇ ਸੀ ਤੈਅ ਕਰਕੇ, ਗਹਿਣੇ ਰੱਖੇ ਸੀ। ਗੁਰੂ ਸਾਹਿਬ ਕਹਿੰਦੇ ਜ਼ਹਿਰ ਇਕੱਠਾ ਕਰ ਰਹੇ ਹੋ। ਬਹੁਤ ਧਿਆਨ ਵਾਲਾ ਸ਼ਬਦ ਹੈ, ਬਚਨ ਹੈ, ਮੰਨਿਓ। ਜਿਹਨੂੰ ਮੈਂ ਸਮਝ ਰਿਹਾ ਸੀ ਵੀ ਮੈਂ ਵਸਤੂ ਸਾਂਭ ਸਾਂਭ ਕੇ ਰੱਖ ਲਿਆ, ਜ਼ਖੀਰਾ ਰੱਖ ਲਿਆ, ਉਹ ਜ਼ਹਿਰ ਕਿਉਂ ਆਖਿਆ ਸਤਿਗੁਰੂ ਜੀ ਨੇ? ਸਚੰਤ ਵਿਖਿਆ ਸ਼ਲੰਗ ਛਿਦਰੰਗ, ਇਸ ਲਈ ਵਿਖਿਆ ਹੈ, ਕਾਗਜ਼ ਦੇ ਨੋਟ ਵਿਖਿਆ ਨਹੀਂ ਹੈ, ਵਿਖਿਆ ਮਤਲਬ ਜ਼ਹਿਰ, ਮੈਟਲ ਵਿਖਿਆ ਨਹੀਂ ਹੈ ਵੀ ਤੇਰੇ ਕੋਲ ਹੀਰੇ ਦੀ ਅੰਗੂਠੀ ਹੈ ਜਾਂ ਸੋਨੇ ਦੇ ਗਹਿਣੇ ਨੇ, ਉਹ ਜ਼ਹਿਰ ਨਹੀਂ ਹੈ। ਜ਼ਹਿਰ ਤੇਰੇ ਕਮਾਉਣ ਦਾ ਢੰਗ ਹੈ। ਸਚੰਤ ਵਿਖਿਆ ਸ਼ਲੰਗ ਛਿਦਰੰਗ, ਜਿਹੜਾ ਪਾਪ ਕਰਕੇ ਕਮਾਇਆ ਨਾ, ਉਹ ਜ਼ਹਿਰ ਹੈ। ਜ਼ਹਿਰ ਦੀ ਤਸੀਰ ਕਿਉਂ ਬਣੀ ਹੈ? ਪਾਪ ਨਾਲ। ਫਿਰ ਤੇ ਤੂੰ ਜਿਹੜਾ ਭੋਜਨ ਖਾ ਰਿਹਾ ਨਾ, ਐਵੇਂ ਨਹੀਂ ਸੀ ਨਾ ਕਿਹਾ ਮਲਕ ਭਾਗੋ ਨੂੰ ਵੀ ਖੂਨ ਦੀ ਗੰਧ ਆਉਂਦੀ ਹੈ? ਉਹ ਕਹਿੰਦਾ ਨਹੀਂ, ਦੇਸੀ ਘਿਓ ਦਾ ਬਣਿਆ, ਖੁਸ਼ਬੂ ਆਉਂਦੀ ਹੈ ਦੇਸੀ ਘਿਓ ਦੀ, ਰਸ ਆਉਂਦਾ ਦੇਸੀ ਘਿਓ ਦਾ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਖੂਨ ਦੀ ਗੰਧ ਆਉਂਦੀ ਹੈ। ਜ਼ਹਿਰ ਕਿਉਂ ਬਣ ਗਿਆ? ਹੈ ਤੇ ਭੋਜਨ ਹੈ, ਹੈ ਤੇ ਸੋਨਾ ਹੈ ਤੇ ਘਰ ਮਹਿਲ ਹੈ, ਉਹ ਜ਼ਹਿਰ ਕਿਉਂ ਬਣ ਗਿਆ? ਕਿਉਂਕਿ ਛਲ ਕਰਕੇ, ਪਾਪ ਕਰਕੇ ਇਕੱਠਾ ਕੀਤਾ। ਕਿਸੇ ਕੋਲ ਰਿਸ਼ਵਤ ਲੈ ਲਈ, ਕਿਸੇ ਨਾਲ ਧੋਖੇ ਨਾਲ ਕਬਜ਼ਾ ਕਰ ਲਿਆ। ਅੱਜ ਕੀ ਹੋ ਰਿਹਾ ਸਾਧ ਸੰਗਤ? ਅਗਲਾ ਕਹਿੰਦਾ ਤਾਕਤ ਆਈ ਹੈ, ਜੋ ਕੁਝ ਹੜੱਪਿਆ ਜਾ ਸਕਦਾ ਹੜੱਪ ਲਓ। ਇਸ ਲਈ ਤੂੰ ਆਪਣੇ ਬੱਚਿਆਂ ਲਈ, ਆਪਣੀਆਂ ਪੀੜ੍ਹੀਆਂ ਲਈ ਕੀ ਇਕੱਠਾ ਕਰ ਰਿਹਾ? ਜ਼ਹਿਰ। ਤੂੰ ਜਿਹੜਾ ਲਿਫਾਫਾ ਰਿਸ਼ਵਤ ਦੇ ਨਾਲ ਪੈਸੇ ਲੈ ਕੇ ਤੇ ਘਰ ਲੈ ਕੇ ਚੱਲਿਆ ਨਾ, ਸਬਜ਼ੀ ਦਾ, ਫਰੂਟ ਦਾ, ਵੇਖਣ ਵਾਲਿਆਂ ਨੂੰ ਹੋ ਸਕਦਾ ਉਹ ਫਰੂਟ ਲੱਗੇ ਵੀ ਕੇਲੇ ਸੇਬ ਲੈ ਕੇ ਜਾ ਰਿਹਾ, ਪਰ ਗੁਰੂ ਸਾਹਿਬ ਜੀ ਤੈਨੂੰ ਸੁਚੇਤ ਕਰ ਰਿਹਾ ਵੀ ਤੂੰ ਜ਼ਹਿਰ ਲੈ ਕੇ ਚੱਲਿਆ। ਉਹ ਜ਼ਹਿਰ ਕਿਉਂ ਬਣ ਗਿਆ? ਕਿਉਂਕਿ ਸ਼ਲੰਗ ਛਿਦਰੰਗ, ਨਾਨਕ ਬਿਨ ਹਰ ਸੰਗ ਨਾ ਚਾਲ ਤੇ। ਕਮਾ ਜ਼ਰੂਰ ਖਾ, ਪਾਪ ਨਹੀਂ ਹੈ ਖਾਣਾ, ਪਰ ਕਮਾਉਣਾ ਪਾਪ ਹੈ, ਵੀ ਪਾਪ ਨਾਲ ਕਮਾ ਨਾ। ਇਹ ਜ਼ਹਿਰ ਕੀ ਕਰੇਗਾ? ਬਿਖ ਖਾਧੀ ਤਤਕਾਲ ਮਰ ਜਾਏ, ਆਤਮਕ ਮੌਤੇ ਮਾਰ ਦੇਗਾ ਭਾਈ, ਕੁੱਲਾਂ ਗਾਲ ਦੇਗਾ ਤੇਰੀਆਂ। ਇਸ ਵਾਸਤੇ ਮਹਾਰਾਜ ਜੀ ਕਹਿੰਦੇ ਵਿਖਿਆ ਸੰਚਰਿਆ, ਵਾਹਿਗੁਰੂ ਜੀ ਤੋਂ ਬਿਨਾਂ, ਸੱਚ ਤੋਂ ਬਿਨਾਂ, ਧਰਮ ਤੋਂ ਬਿਨਾਂ, ਬਾਕੀ ਸਭ ਵਿਖਿਆ, ਫਿਰ ਸਭ ਜ਼ਹਿਰ ਹੈ। ਇਹ ਚੇਤਨ ਕਰਦੇ ਹਨ,
ਫੇ ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ।
ਹੁਣ ਵੇਖੋ ਉਦਾਹਰਨ ਕਿੰਨੀ ਖੂਬਸੂਰਤ ਹੈ ਜੀ। ਤੁਸੀਂ ਇੱਧਰ ਘੱਟ ਹੈ, ਸਾਡੇ ਇਲਾਕੇ 'ਚ ਨਾ ਤੁਸੀਂ ਜਾਓਗੇ ਚੰਡੀਗੜ੍ਹ ਨੂੰ, ਬਨੂੜ ਨੂੰ, ਤੁਹਾਨੂੰ ਪੀਲੇ ਪੀਲੇ ਮੋਟੇ ਮੋਟੇ ਖਰਬੂਜਿਆਂ ਵਾਂਗ ਸੜਕਾਂ ਦੇ ਉੱਤੇ ਰੇੜੀਆਂ ਲਾ ਕੇ ਜਾਂ ਫੜੀਆਂ ਵਿਛਾ ਕੇ ਬੰਦੇ ਬੈਠੇ ਦਿਸਣਗੇ। ਉਹ ਵੇਖਣ ਨੂੰ ਲੱਗਦੇ ਆ ਖਰਬੂਜਾ, ਬਿਲਕੁਲ ਖਰਬੂਜੇ ਵਾਂਗ, ਪਰ ਉਹਨਾਂ ਨੇ ਨਾਲ ਬੋਰਡ ਲਿਖ ਕੇ ਲਾਇਆ ਹੋਇਆ ਕੌੜ ਤੁੰਮੇ ਦਾ ਚੂਰਨ। ਕੌੜ ਤੁੰਮਾ ਇਸ ਲਈ ਹੈ, ਉਹਦਾ ਨਾਂ ਤੁੰਮਾ ਆ, ਪਰ ਕੌੜ ਨਾਲ ਸ਼ਬਦ ਕਿਉਂ ਵਰਤਦੇ ਆ? ਕਿਉਂਕਿ ਅੰਦਰੋਂ ਜ਼ਹਿਰ ਵਰਗਾ। ਸ਼ਕਲ ਉਹਦੀ ਜਿਹੜੀ ਹੈ ਉਹ ਬੜੀ ਖੂਬਸੂਰਤ ਹੈ, ਵੇਖਣ ਨੂੰ ਬੜਾ ਸੋਹਣਾ। ਸੂਲਾਂ ਦਾ ਬੀਜ ਹੈ ਨਾ, ਕਿੱਕਰ ਦਾ ਬੀਜ, ਬੜਾ ਚਿਲਕਣਾ ਹੈ, ਖੂਬਸੂਰਤ ਹੈ। ਸੂਲਾਂ ਉਦੋਂ ਪ੍ਰਗਟ ਹੁੰਦੀਆਂ ਜਦੋਂ ਬੀਜਿਆ ਹੋਇਆ ਉੱਗਦਾ, ਪਹਿਲਾਂ ਬੜਾ ਸੋਹਣਾ ਲੱਗਦਾ। ਕਮਾਲ ਦੀ ਉਦਾਹਰਨ ਦੇ ਕੇ ਸਤਿਗੁਰੂ ਜੀ ਕਹਿੰਦੇ ਭੋਲਿਆ ਬੇਸਮਝਾ ਬੱਚਿਆ ਜਾਗ, ਤੂੰ ਕਹਿੰਦਾ ਮੈਂ ਬੜਾ ਚਤਰ ਹਾਂ, ਮੈਂ ਕਰੋੜਾਂ ਦੇ ਮਹਿਲ ਖੜੇ ਕਰ ਲਏ ਨੇ, ਮੇਰੀਆਂ ਗੱਡੀਆਂ ਲੋਕਾਂ ਨਾਲ ਬਿਲਕੁਲ ਬੁਰੀ ਗੱਲ ਨਹੀਂ ਹੈ ਸਾਧ ਸੰਗਤ, ਵਾਹਿਗੁਰੂ ਬਰਕਤਾਂ ਪਾਉਣ ਤੁਹਾਡੀ ਕਮਾਈ ਚ, ਪਰ ਪਾਪ ਨਾ ਕਰੀ, ਪਾਪ ਕਮਾਉਂਦੇ ਆ ਤੇਰਾ ਕੋਈ ਨਾ ਬੇਲੀ ਰਾਮ, ਪਾਪੀ ਕਰਮ ਕਮਾਉਂਦੇ ਉੱਥੇ ਫਿਰ ਸਕੂਨ ਹੋਏਗਾ ਉਸ ਘਰ ਚ, ਉੱਥੇ ਕੀ ਹੋਏਗਾ ਕਰਦੇ ਹਾਏ ਹਾਏ, ਕਰਦੇ ਹਾਏ, ਨਾ ਆ ਜੇ ਕਿਤੇ ਪਾਪ ਦੀ ਕਮਾਈ ਘਰ, ਕੋਈ ਗੱਲ ਨੀ, ਰੁੱਖੀ ਸੁੱਖੀ ਖਾਇਕ ਹੈ, ਕਮਾਲ ਦੀ ਥਿਊਰੀ ਹੈ ਜੀ ਗੁਰੂ ਨਾਨਕ ਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਮਾਲ ਦੀ ਗੱਲ ਦੱਸ ਰਹੇ ਆ, ਕਹਿੰਦੇ ਕੀ ਹੋਏਗਾ ਜੇ ਰੁੱਖੀ ਸੁੱਖੀ ਖਾ ਲੇਗਾ? ਗੁਰਸਿੱਖ ਵੀਰ ਭੈਣੇ, ਜੇ 1000 ਰੁਪਏ ਮੀਟਰ ਵਾਲੇ ਦੀ ਜਗ੍ਹਾ ਤੇ 200 ਰੁਪਏ 100 ਰੁਪਏ ਮੀਟਰ ਵਾਲਾ ਪਾ ਲੇਗੀ ਫਿਰ ਕੀ ਹੋਏਗਾ? ਕੱਜਣਾ ਤਨ ਹੈ ਕਿ ਜਾਂ ਤਨ ਦਾ ਦਿਖਾਵਾ ਕਰਨਾ? ਤਾਂ ਮਹਾਰਾਜ ਸੁਚੇਤ ਕਰ ਰਿਹਾ ਵੀ ਭੋਲਿਆ ਜਾਗ, ਮੈਨੂੰ ਤੇਰੇ ਤੇ ਤਰਸ ਆ ਰਿਹਾ, ਜਿਹਨੂੰ ਤੂੰ ਸਮਝ ਰਿਹਾ ਨਾ ਕਿ ਮੈਂ ਬੜੇ ਸੁੱਖ ਨਾਲ ਸੌਣਾ ਕਿ ਲੋਕਾਂ ਦੀ ਤਲਾਈ ਜਿਹੜੀ ਹੈ ਉਹ 200 ਰੁਪਏ ਦੀ ਬਣ ਗਈ ਹੈ ਅਤੇ ਮੇਰਾ ਗੱਦਾ 2 ਲੱਖ ਰੁਪਈਏ ਦਾ, ਬੱਲੇ ਬੱਲੇ ਚੈਨ ਦੀ ਨੀਂਦ ਸੌਵਾਂਗਾ। ਮਹਾਰਾਜ ਕਹਿੰਦੇ ਕੀ ਆਵਾਜ਼ਾਂ ਆਉਣਗੀਆਂ, ਕਰਦੇ ਹਾਏ ਹਾਏ ਪਾਪੀ ਕਰਮ ਕਮਾਉਂਦੇ, ਕਰਦੇ ਹਾਏ ਹਾਏ ਨਾਨਕ ਜਿਉ ਮੱਥਣ ਮਾਧਾਣੀਆਂ ਤਿਉ ਮੱਥੈ ਧਰਮ। ਉੱਥੇ ਸੱਚੇ ਹੀ ਸੱਚ ਨੇ ਬੜਾ ਚੁਣ ਵੱਖ ਕੱਢੇ ਜਜਮਾਲਿਆ, ਤੇਰਾ ਨਾਂ ਏ ਰੱਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ, ਲਿਖ ਨਾਮ ਹੈ ਕੀ ਕਰੇਗਾ ਤੂੰ। ਨਾਨਕ ਆਖਿਆ ਰੇ ਮਨਾ ਸੁਣੀਐ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ। ਅੰਤ ਨਿਬੇਰਾ ਤੇਰੇ ਜੀ ਪਹਿਲੀ ਚ ਹੈ, ਬਹੁ ਪਰਪੰਚ ਕਰ ਪਰ ਧਨ ਲਿਆਵੈ ਸੁੱਤ ਦਾਰਾ ਪੈ। ਠੀਕ ਹੈ, ਮਾਰ ਕਰਦੇ ਖੁਸ਼ ਹੋਣਗੇ ਬੱਲੇ ਬੱਲੇ, ਇੰਨੀ ਮਹਿੰਗਾ ਖਟਾਉਣਾ, ਇੰਨੇ ਮਹਿੰਗੇ ਸੂਟ, ਇੰਨੇ ਮਹਿੰਗੇ ਗਹਿਣੇ, ਬੜੀ ਖੁਸ਼ੀ ਮਿਲੇਗੀ ਨਾ। ਧੀਆਂ ਪੁੱਤਰ ਖੁਸ਼, ਘਰਵਾਲੀ ਖੁਸ਼, ਪਰ ਧਨ ਲਿਆਵੈ ਸੁੱਤ ਦਾਰਾ ਪੈ, ਇਹ ਮੇਰੀ ਪਤਨੀ ਵਾਸਤੇ, ਮੇਰੇ ਬੱਚਿਆਂ ਵਾਸਤੇ। ਆਣ ਲੁਟਾਵੈ ਮਨ ਮੇਰੇ ਭੁੱਲੇ, ਕਪਟ ਨਾ ਕੀਜੈ। ਅਗਲਾ ਕਹਿੰਦਾ ਮੈਂ ਰਿਸ਼ਵਤ ਨਹੀਂ ਲੈਂਦਾ, ਮੈਨੂੰ ਕਮਿਸ਼ਨ ਹੀ ਆ ਜਾਂਦਾ, ਮੈਂ ਨਹੀਂ ਮੰਗਦਾ, ਕਹਿੰਦੇ ਆਪੇ ਲੋਕੀ ਫੜਾ ਜਾਂਦੇ। ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ, ਵੀ ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ। ਸੋਹਣਾ ਜਿਹਾ ਤੁਮਾ, ਖਰਬੂਜੇ ਵਰਗਾ ਪੀਲਾ, ਇੰਨਾ ਖਰਬੂਜਾ ਵੀ ਨਹੀਂ ਪੀਲਾ ਹੁੰਦਾ ਜਿੰਨਾ ਤੁਮਾ ਪੀਲਾ ਹੁੰਦਾ, ਤੇ ਚੱਖ ਨਿਰਾਈ ਜ਼ਹਿਰ। ਵੇਖਣ ਵਾਲਿਆ ਭੁੱਲ ਗਿਆ ਤੂੰ, ਚਮਕ ਦਮਕ ਵੇਖ ਕੇ ਭੁੱਲ ਗਿਆ। ਜਿਹਨੂੰ ਚਮਕ ਦਮਕ ਵੇਖ ਕੇ ਰਸੀਲਾ ਸਮਝੀ ਬੈਠਾ ਨਾ, ਇਹ ਰਸ ਜ਼ਹਿਰ ਹੈ। ਜਿਹਨੂੰ ਮਿੱਠਾ ਜਾਣ ਕੇ ਮੱਖੀ ਬੈਠੀ ਹੈ ਨਾ, ਉਹੀ ਉਹਦੇ ਚ ਹੀ ਫਸ ਜਾਂਦੀ ਹੈ, ਉੱਥੇ ਮਰਦੀ ਹੈ। ਫਿਰ ਜਾਗ, ਬਹੁਤ ਪਿਆਰ ਨਾਲ ਮਹਾਰਾਜ ਸਮਝਾ ਰਹੇ ਆ। ਇਹ ਨਾ ਸਮਝਣਾ ਵੀ ਮੇਰੀ ਬੇਇੱਜ਼ਤੀ ਕਰ ਰਹੇ ਆ, ਨਹੀਂ, ਪਰ ਉਪਕਾਰ ਕਰ ਰਹੇ। ਇਹ ਨਾ ਸਮਝੀ ਕਿ ਮੈਨੂੰ ਨਿਸ਼ਾਨਾ ਬਣਾ ਰਿਹਾ, ਨਹੀਂ, ਤੇਰੇ ਤੇ ਤਰਸ ਕਰ ਰਿਹਾ ਮੇਰਿਆ ਮਨਾ, ਤੂੰ ਜ਼ਹਿਰ ਨਾ ਖਾ। ਕੋਈ ਮਾਂ ਨਹੀਂ ਚਾਹੁੰਦੀ ਮੇਰਾ ਬੱਚਾ ਜ਼ਹਿਰ ਖਾਏ, ਤੇ ਮੇਰਾ ਜਿਹੜਾ ਪਰਮੇਸ਼ਰ ਹਰ ਜੀ ਉਹ ਮਾਤਾ ਹਰ ਜੀ ਪਿਤਾ ਨਾ, ਉਹ ਵੀ ਨਹੀਂ ਚਾਹੁੰਦਾ ਕਿ ਮੇਰਿਆ ਬੱਚਿਆ ਤੂੰ ਜ਼ਹਿਰ ਖਾਵੇਂ, ਨਾ ਖਾ। ਜਿਹਨੂੰ ਤੂੰ ਭੁਲੇਖੇ ਨਾ ਖਾ ਰਿਹਾ, ਤੁਮਾ ਸਮਝ ਕੇ, ਮਤਲਬ ਖਰਬੂਜਾ ਸਮਝ ਕੇ, ਇਹ ਅੰਦਰੋਂ ਜ਼ਹਿਰ ਵਰਗਾ, ਇਹ ਵੇਖਣ ਨੂੰ ਸੋਹਣਾ ਲੱਗ, ਮਤਲਬ ਜੋ ਦਿਸ ਰਿਹਾ ਹੈ ਨਾ ਸੁੱਖ ਤੌਰ, ਇਹ ਸਹੀ ਨਹੀਂ ਹੈ ਭਾਈ, ਇਹ ਦੁਖਦਾਈ ਹੈ।
ਅੱਡ ਨਾ ਲਹੰਦੜੋ ਮੁੱਲ, ਨਾਨਕ ਸਾਥ ਨਾ ਜੁਲਈ ਮਾਇਆ।
ਅੱਧੀ ਕੌਡੀ ਮੁੱਲ ਨਹੀਂ ਪੈਣਾ ਜਿਹੜੇ ਪਿੱਛੇ ਤੂੰ ਦੌੜਿਆ ਹੋਇਆ। ਅੱਡ ਨਾ ਲਹੰਦੜੋ ਮੁੱਲ, ਆਪਾਂ ਕਹਿੰਦੇ ਨਾ ਕੌਡੀ ਮੁੱਲ ਨਹੀਂ ਪੈਣਾ, ਕੱਖ ਨਹੀਂ, ਜੇ ਇੱਥੇ ਖੇ ਹੋ ਜਾਣਾ ਸੀ ਸਾਰਾ ਕੁਛ, ਕਿਸੇ ਕੰਮ ਨਹੀਂ ਆਉਣਾ, ਕੋਈ ਨਹੀਂ ਨਾਲ ਜਾਣਾ ਤੇਰੇ। ਅੱਡ ਨਾ ਲਹੰਦੜੋ ਮੁੱਲ, ਨਾਨਕ ਸਾਥ ਨਾ ਜੁਲੇ ਮਾਇਆ। ਜਿਹਨੂੰ ਤੂੰ ਪੰਡਾ ਬਣ ਬਣ ਜੱਫੇ ਮਾਰ ਮਾਰ ਪਾਪ ਕਰ ਕਰਕੇ ਲੁਕਾ ਲੁਕਾ ਕੇ ਰੱਖ ਰਿਹਾ, ਚੱਲੇ ਜੁਆਰੀ ਦੋਏ ਹੱਥ ਝਾੜ, ਝਾੜ ਕੇ ਮਤਲਬ ਖਾਲੀ ਸੱਖਣੇ, ਕਫਣ ਨੂੰ ਜੀਭ ਨਹੀਂ, ਜੇਬ ਨਹੀਂ ਹੁੰਦੀ। ਤੁੰਮੇ ਵਾਂਗੂ ਐਵੇਂ ਮੋਹਿਤ ਨਾ ਹੋ, ਉਹ ਸਿਆਣਿਆਂ ਦਾ ਇੱਕ ਕਹਾਵਤ ਹੈ ਨਾ ਵੀ ਹਰ ਚਮਕ ਦੀ ਚੀਜ਼ ਸੋਨਾ ਨਹੀਂ ਹੁੰਦੀ, ਨਾ ਚਮਕ ਦਮਕ ਵਿੱਚ ਪੈ। ਮਨੁੱਖ ਸਿਰਫ ਦਿਖਾਵੇ ਦੀ ਜ਼ਿੰਦਗੀ ਜੂ ਰਿਹਾ, ਔਰ ਦਿਖਾਵੇ ਵਾਸਤੇ ਹੀ ਪਾਪਾਂ ਦੀ ਪੰਡ ਸਿਰ ਤੇ ਬੰਨੀ ਜਾਂਦਾ, ਸਿਰਫ ਲੋਕਾਂ ਦੀ ਵਾਹਵਾ ਲੈਣ ਵਾਸਤੇ। ਸਾਦੀ ਜ਼ਿੰਦਗੀ ਚਾਹ, ਸਰਲ ਜ਼ਿੰਦਗੀ ਜੂ, ਸਕੂਨ ਦੀ ਨੀਂਦ ਸੌਂ, ਹੌਕੇ ਨਾ ਹੋਣ, ਮਲਕ ਭਾਗੋ ਵਾਂਗੂ ਤੇਰੀ ਰੋਟੀ 'ਚ ਕਿਸੇ ਦਾ ਖੂਨ ਨਾ ਹੋਵੇ, ਭਾਈ ਲਾਲੋ ਵਾਂਗੂ ਕਮਾਲ ਹੈ, ਭਾਵੇਂ ਰੁੱਖੀ ਖਾਏਗਾ ਰਸ ਦੁੱਧ ਦਾ ਆਏਗਾ। ਮਤਲਬ ਇਹ ਨਹੀਂ ਕਿ ਜ਼ਰੂਰੀ ਗਰੀਬ ਹੀ ਰਹਿਣਾ, ਮਿਹਨਤ ਕਰਕੇ ਵੀ ਹੋਇਆ ਜਾਂਦਾ ਸਭ ਕੁਛ, ਪਰ ਸਤਿਗੁਰੂ ਜੀ ਕਹਿੰਦੇ ਪਾਪ ਨਾ ਕਮਾ, ਜਾਗ ਪੈ, ਬਚ ਜਾ ਭਾਈ, ਇੱਧਰ ਜ਼ਹਿਰ ਹੀ ਹੋ, ਇੱਧਰ ਜ਼ਹਿਰ ਹੀ ਹੋ। ਇੰਨਾ ਪਰਉਪਕਾਰੀ ਗੁਰੂ ਆ, ਦੁਹਾਈ ਦੇ ਕੇ ਕਹਿ ਰਿਹਾ ਇੱਧਰ ਜ਼ਹਿਰ ਹੀ ਹੋ, ਬਚ ਜਾ। ਤੁਹਾਰੇ ਸੱਚੇ ਪਾਤਸ਼ਾਹ ਬਾਰ ਬਾਰ ਇਹ ਗੱਲ ਕਹਿੰਦੇ ਵੀ ਜੋ ਤੂੰ ਦੌੜ ਚ ਪਿਆ ਉਹਦਾ ਅੱਧੀ ਕੌਡੀ ਮੁੱਲ ਨਹੀਂ ਪੈਣਾ।
ਪੌੜੀ
ਚੱਲਦਿਆਂ ਨਾਲ ਨਾ ਚੱਲੈ ਸੋ ਕਿਉਂ ਸੰਜੀਐ।
ਹਾਂ, ਮਹਾਰਾਜ ਕਹਿੰਦੇ ਵੀ ਬੰਦੇ ਨੇ ਸਵੇਰੇ ਮੰਨ ਲਓ ਤੜਕੇ ਤੁਸੀਂ ਸਫ਼ਰ ਤੇ ਨਿਕਲਣਾ ਤੇ ਰਾਤ ਰੁਕੀ ਉਹ ਸਰਾਂ ਚ, ਜਦੋਂ ਅਸੀਂ ਰੁਕੇ ਤੇ ਅਸੀਂ ਕਿਹਾ ਵੀ ਇਹਦਾ ਵੀ ਲੁੱਟ ਲਈਏ, ਇਹਦਾ ਵੀ ਗਲਾ ਵੱਢ ਲਈਏ, ਇਹਦੇ ਕੋਲੋਂ ਵੀ ਖੋਹ ਲਈਏ, ਤੇ ਐਡੀ ਵੱਡੀ ਪੰਡ ਬੰਨ ਲਈ ਤੇ ਸਵੇਰੇ ਜਦੋਂ ਜਾਣ ਲੱਗੇ ਤੇ ਅਗਲਿਆਂ ਨੇ ਕਿਹਾ ਜਿਹੜੇ ਆਏ ਸੀ ਢੰਡੋਰਾ ਢੋਲ ਵਜਾ ਕੇ ਵੀ ਛੱਡ ਦੇ ਭਾਈ ਸਭ ਕੁਝ ਚੱਲ, ਫਿਰ ਕੀ ਹੁੰਦਾ ਪਛਤਾਵਾ। ਰਾਤ ਕਾਰਨ ਧਨ ਸੰਚੀ ਆ, ਭਲਕੇ ਚੱਲਣ ਹੋਏ ਨਾਨਕ ਨਾਲ ਨਾ ਚੱਲੇ ਫਿਰ ਪਛਤਾਵਾ ਹੋਏ। ਇਸ ਵਾਸਤੇ ਪੌੜੀ ਚ ਮਹਾਰਾਜ ਪੰਚਮ ਪਿਤਾ ਕਹਿ ਰਹੇ, ਕਹਿੰਦੇ ਭਾਈ ਗੁਰਸਿੱਖਾ ਚੱਲਦਿਆਂ ਨਾਲ ਨਾ ਚੱਲਿਆ ਸੋ ਕਿਉਂ ਸੰਜੀਐ। ਉਹਦਾ ਕੀ ਭੱਜ ਭੱਜ ਕੇ ਦੌੜ ਦੌੜ ਪਾਪ ਕਰ ਕਰ ਇਕੱਠਾ ਕਰਨਾ, ਜਿਹੜਾ ਛੱਡ ਕੇ ਹੀ ਤੁਰ ਜਾਣਾ। ਇਹ ਛਾਂ ਆ, ਇੱਥੇ ਵਰਤ ਲੈ, ਇਹਦੀਆਂ ਪੋਟਲੀਆਂ ਕਿੱਥੋਂ ਵੱਜਣੀਆਂ, ਇਹਨੇ ਸਟੋਰ ਕਿੱਥੋਂ ਹੋਣਾ। ਠੀਕ ਹੈ, ਤੈਨੂੰ ਇੱਥੇ ਸੁੱਖ ਮਿਲ ਰਿਹਾ, ਕਮਾਲ ਹੈ, ਤੇ ਇਹਨੂੰ ਵਰਤ ਲੈ ਭਾਈ, ਬੜੀ ਕਮਾਲ ਦੀ ਜ਼ਿੰਦਗੀ ਹੋਏਗੀ ਜੇ ਬਾਣੀ ਨੂੰ ਸਮਝ ਲਈਏ। ਸਾਧ ਸੰਗਤ, ਸਤਿਗੁਰੂ ਜੀ ਜਗਾ ਰਹੇ ਆ ਵੀ ਇਹ ਸਭ ਕੁਝ ਇੱਕ ਦਿਨ ਛੱਡ ਕੇ ਜਾਣਾ ਹੈ।
ਤਿਸ ਕਾ ਕਹੋ ਕਿਆ ਜਤਨ ਜਿਸ ਤੇ ਵੰਝੀਐ।
ਜਿਹਦੇ ਤੋਂ ਵਾਂਝੇ ਚਲੀ ਜਾਣਾ ਚਲੇ ਜਾਣਾ, ਉਹਦਾ ਕੀ ਯਤਨ ਕਰਨਾ ਭਾਈ। ਮੰਨ ਲਓ ਵੀ ਕੋਈ ਕਹੇ ਕਿ ਮੈਂ ਇਹ ਪਹਾੜ ਮੇਰਾ ਹੋ ਗਿਆ ਤੇ ਸਫ਼ਰ ਤੇ ਤੁਰਿਆ, ਜ਼ਿੰਦਗੀ ਸਫ਼ਰ ਹੈ, ਮੰਜ਼ਿਲ ਤੇ ਹੈ ਨਹੀਂ, ਅੱਗੇ ਹੋਰ ਜਾਣਾ, ਉਹ ਉੱਥੇ ਰਹਿ ਗਿਆ, ਸਿਰ ਤੇ ਚੁੱਕੇਗਾ ਪਹਾੜ ਤੋਂ, ਉਹਨੂੰ ਕੀ ਨਾਲ ਲੈ ਕੇ ਤੁਰਨਾ ਭਾਈ, ਉਹਦੇ ਵਾਸਤੇ ਕੀ ਉੱਦਮਸ਼ੀਲ ਹੋਣਾ, ਉਹਦਾ ਕੀ ਯਤਨ ਕਰਨਾ, ਜਿਹਦੇ ਤੋਂ ਵਾਂਝੇ ਸੱਖਣੇ ਚਲੇ ਜਾਣਾ ਹੈ।
ਹਰ ਬਿਸਰਿਆ ਕਿਉਂ ਤ੍ਰਿਪਤਾਵੈ ਨਾ ਮਨ ਰੰਜੀਐ।
ਉਹ ਮਨ ਕਦੀ ਤ੍ਰਿਪਤ ਨਹੀਂ ਹੁੰਦਾ ਬਿਨ ਹਰ ਨਾਮ ਨਾ ਸ਼ਾਂਤ ਹੋਏ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਨਹੀਂ ਰੱਜਣਾ ਸਾਧ ਸੰਗਤ। ਇਸ ਵਾਸਤੇ ਦਿਨ ਰਾਤੀਆਂ ਰਾਧੋ ਪਿਆਰੋ ਨਿਮਖ ਨਾ ਕੀਚੈ ਟੀਲਾ। ਵਾਹਿਗੁਰੂ ਦੀ ਭੈ ਭਾਵਨੀ ਚ ਰਹਿ, ਸੱਚੀ ਸੁੱਚੀ ਕਿਰਤ ਕਰ। ਵੇਖੀ ਆਹੀ ਅਸੀਂ ਪੁੱਛਣ ਜਾਂਦੇ ਹਾਂ ਨਾ ਜੀ, ਜ਼ਿੰਦਗੀ ਦੀ ਕਮਾਈ ਕੀ ਹੁੰਦੀ ਹੈ? ਆਹ ਵੇਖੋ, ਆਹ ਕਮਾਈ ਹੈ। ਕੋਈ ਅਸਮਾਨ ਤੇ ਥੋੜਾ ਚੜ੍ਹਨਾ, ਕੋਈ ਪਹਾੜਾਂ ਤੇ ਥੋੜਾ ਜਾਣਾ, ਅਸੀਂ ਵੀ ਉਹਨਾਂ ਵਾਂਗ ਕੋਈ ਸਿਰ ਚ ਸਵਾਹ ਥੋੜੀ ਪਾਉਣੀ ਹੈ ਵੀ ਬਾਂਹ ਖੜੀ ਹੈ ਤੇ ਖੜੀ ਰਹੇ, ਇੱਕ ਲੱਤ ਚੁੱਕੀ ਹੈ ਤੇ ਚੁੱਕੀ ਰਹੇ। ਨਹੀਂ ਭਾਈ, ਇੱਥੇ ਸਾਦੀ ਜ਼ਿੰਦਗੀ ਜੂਣੀ, ਸੱਚੀ ਸੱਚੀ ਸਾਫ ਸੁਥਰੀ, ਤੇ ਤੁਸੀਂ ਹੈਰਾਨ ਹੋਵੋਗੇ ਕਿੰਨਾ ਰਸ ਹੈ ਇਸ ਜ਼ਿੰਦਗੀ ਚ। ਕਹਿੰਦੇ ਭਾਈ ਲਾਲੋ, ਤੇਰੀ ਰੋਟੀ ਬੜੀ ਸਵਾਦ ਹੈ, ਇਹਦੇ ਚ ਦੁੱਧ ਨੱਚੜ। ਅਸੀਂ ਤੇ ਇਸੇ ਬਹਿਸ ਵਿੱਚ ਪੈ ਗਏ ਨਾ, ਫੋਪੀ ਫੋਟੋ ਕੀ ਹੈ, ਅਸੀਂ ਸਿੱਖਿਆ ਲੈ ਲਈਏ ਵੀ ਸਾਡੇ ਵਾਲੀ ਚੋਂ ਰਸ ਆਉਂਦਾ ਦੁੱਧ ਦਾ ਕਿ ਖੂਨ ਦੀ ਗੰਧ, ਸੁਣਾਈ ਬਹੁਤ ਸਾਖੀ। ਤੁਹਾਰੇ ਸੱਚੇ ਪਾਤਸ਼ਾਹ ਜੀ ਸਾਨੂੰ ਇਹ ਸਮਝਾ ਰਹੇ, ਕਹਿੰਦੇ ਵੀ ਭਾਈ ਉਹਦਾ ਕੀ ਯਤਨ ਕਰੀਏ, ਜਿਹਨੂੰ ਛੱਡ ਜਾਣਾ, ਵਾਹਿਗੁਰੂ ਜੀ ਨੂੰ ਸਿਮਰੀਏ ਜਿਹਦੇ ਨਾਲ ਮਨ ਤ੍ਰਿਪਤ ਹੋਣਾ ਹੈ।
ਪ੍ਰਭੂ ਛੋਟ ਅੰਨ ਲਾਗੈ ਨਰਕ ਸਮੰਜੀਐ।
ਉਹਦੇ ਫਿਰ ਨਰਕ, ਜ਼ਿੰਦਗੀ ਨੂੰ ਨਰਕ ਬਣਾਏਗਾ ਨਾ ਇੱਥੇ, ਜਿਹੜੇ ਪਰਮੇਸ਼ਰ ਨੂੰ ਸੱਚ ਨੂੰ ਛੱਡ ਕੇ ਤੇ ਹੋਰ ਰਸਾਂ ਕਸਾਂ ਚ ਡੁੱਬੇ ਹਨ।
ਉਹ ਕਿਰਪਾਲ ਦਇਆਲ ਨਾਨਕ ਭਾਉ ਭੰਜੀਐ।
ਮਹਾਰਾਜ ਜੀ ਮੇਰੇ ਤੇ ਦਇਆ ਕਰੋ, ਇਹ ਜਿਹੜਾ ਡਰ ਦਾ ਸਿਰ ਦੇ ਉੱਤੇ ਕੁੰਡਾ ਤਲਵਾਰ ਲਟਕਰੀ ਹੈ ਨਾ, ਇਹ ਖਤਮ ਕਰ ਦਿਓ। ਤੇ ਡਰ ਕਾਹਦਾ ਹੈ? ਪਾਪ ਦਾ। ਸੋ ਡਰੈ ਜੇ ਪਾਪ ਕਮਾਵ ਦੋ, ਮੇਰੇ ਭਾਉ ਦਾ ਨਾਸ ਕਰ ਰਹੇ, ਮੈਨੂੰ ਡਰ ਮੁਕਤ ਕਰ ਦਿਓ। ਮੈਂ ਜੀਵਾਂ, ਮੈਂ ਕਮਾਵਾਂ, ਮੈਂ ਸੰਕਲਿਤ ਕਰਾਂ ਤੇਰੇ ਹੁਕਮ ਵਿੱਚ, ਫਿਰ ਖੌਫ ਕਾਹਦਾ? ਤੇਰੇ ਸੇਵਕ ਕਹੋ, ਭਾਉ ਕਿਛ ਨਾਹੀ, ਜੰਮ ਨਹੀਂ ਆ, ਕਿਹੜਾ ਨਰਕ, ਕਿਹੜਾ ਲੇਖਾ, ਲੇਖਾ ਕੋਈ ਨਾ ਪੁੱਛੇ ਹੀ, ਕੌਣ ਪੁੱਛਣ ਵਾਲਾ? ਹਿੰਮਤ ਕਿਹਦੀ ਜੀ ਜਿਹਨਾਂ ਦੇ ਸਿਰ ਤੇ ਗੁਰੂ ਨਾਨਕ ਦਾ ਹੱਥ ਹੈ? ਤੇ ਫਿਰ ਜੋ ਪੇਸ਼ ਵੀ ਹੋਏ ਨਾ ਕਲਗੀਆਂ ਵਾਲਿਆਂ ਕੋਲ ਤੇ ਦਾੜੀ ਹੱਥ ਚ ਫੜੀ ਤੇ ਕਲਗੀਧਰ ਪਿਤਾ ਕਹਿੰਦੇ ਨਹੀਂ, ਪਰਉਪਕਾਰੀ ਭਾਈ ਫੇਰੂ, ਪਰਉਪਕਾਰੀ, ਜਿੰਨੀ ਮਾਇਆ ਆਈ, ਕਹਿੰਦੇ ਜੀ ਕੋਈ ਵੀ ਨਹੀਂ ਲੇਖਾ, ਰੁਪਈਆ ਵੀ ਨਹੀਂ ਆਇਆ, ਕਿੱਥੇ ਗਈ ਇਹਦੀ? ਗੁਰੂ ਸਾਹਿਬ ਕਹਿੰਦੇ ਖਰਚ ਤੀ ਇਹਨੇ ਸਿੱਖਾਂ ਚ, ਵਰਤ ਦਿੱਤੀ ਲੋੜਵੰਦਾਂ ਚ, ਗਰੀਬ ਦੇ ਮੂੰਹ ਨੂੰ ਗੁਰੂ ਦੀ ਗੋਲਕ ਪਾ ਜਾਣ ਕੇ ਪਾ ਦਿੱਤੀ, ਸਾਡੇ ਤੱਕ ਪਹੁੰਚ ਗਈ ਤੇ ਸੇ ਦਾੜੀਆਂ ਸੱਚੀਆਂ। ਉਹ ਕੀ ਸੀ? ਕਮਾਈ, ਲੋਭ ਨਹੀਂ, ਕਮਾਈ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਦਾੜੀਆਂ ਸੱਚੀਆਂ ਲੈ ਕੇ ਜਾ ਸਕੀਏ। ਸਾਰਿਆਂ ਦਾ ਧੰਨਵਾਦ, ਇੱਜ਼ਤ ਮਾਣ ਆਦਰ ਪਿਆਰ, ਗੁਰੂ ਕੇ ਸੇਵਾਦਾਰ ਸਤਿਕਾਰਤ ਸਾਰੀਆਂ ਪ੍ਰਬੰਧਕ ਸੇਵਾਦਾਰ ਸਾਰੀ ਸੰਗਤ, ਤੁਸੀਂ ਪਿਆਰ ਦਿੰਦੇ ਸਭ ਦਾ ਧੰਨਵਾਦ। ਅਸੀਸ ਦਿਓ ਇੱਦਾਂ ਦਾ ਜੀਵਨ ਬਣ ਜਾਏ ਕਿਤੇ। ਬਹੁਤ ਸੱਚਾ ਜੀਵਨ ਮਹਾਰਾਜ ਦੱਸਦੇ ਆ, ਦਾਤਾ ਜੀ ਕਿਰਪਾ ਕਰੋ ਸਾਡਾ ਇੱਦਾਂ ਦਾ ਬਣ ਜਾਏ। ਆਖਰੀ ਪੰਕਤੀ ਇੱਕ ਵਾਰ ਫਿਰ ਪੜ੍ਹ ਕੇ ਫਤਿਹ ਬੁਲਾਈਏ ਜੀ।
ਪ੍ਰਭੂ ਛੋੜ ਅਨ ਲਾਗੈ ਨਰਕ ਸਮੰਜੀਐ, ਹੋ ਕਿਰਪਾਲ ਦਇਆਲ ਨਾਨਕ ਭਉ ਭੰਜੀਐ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।